दौत बंदन अनेक बार सर्व कला समरथ दोलन के राखो प्रभु नानक दे कर हथ परम सम्मान योग जबर शतर पख दे मालिक जुगो जुग अटल साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर संध्या वेले दे इस गुरमत दीवान दी आप जी हाजरी पा रहे हो। सतगुरु गुरु रामदास महाराज जी के पवित्र दरबार के मिवाजे गुरमुख कीर्तन ने शब्द की सोची रखने वाले कीर्तन ने सन्मान योग भाई साहब भाई इंद्रजीत सिंह जी खालसा अमृत गुरबाणी का कीर्तन सरवण करा रहे सन। अज की आरंभता तो पहला दास इस सन होजे के समुचे प्रबंध नूं और संगत नूं वधाई दिंदा है कि भाई साहब जी जैसे कीर्तन ने सन्मान योग भाई हरचरण सिंह जी खालसा और होर गुरु किसे कीर्तन ने सच एवे इमारत कीमती हो सकती है इकट्ठ बहुत हो सकता है पर जो स्टेज तो सुनाया जाएगा ओ ही संगत दे हिरदे नूं छोएगा। आप समुची संगत और प्रबंध वधाई दे पात्र हो जो ऐसे महान कीर्तनिए इस दरबार विच कीर्तन निरंतर कर रहे। भाई साहब जी ने गुरु नानक साहब जी दे अमृत बचन राय साहब प्यारे का राय साहब जित सदा सुख होए रहाओ दियां इह पवित्र तुकां। अज आपां इस तो विचार आरंभ करांगे कल नूं नौवें पातशाह पावा कि इंडिया विच अज इस वेले गुरु के महल अमृतसर तन गुरु तेग बहादुर साहब जी की सिख तो सलाह हो रही पर कल नौवें गुरदेव जी का आगमन पुरब है। कल नूं विचार उस संबंधी करांगे। इस स्टेज ते काफी सालां तों आप संगत दे विचार रंग दर्शन कीते आ आसा की वार सोख सहस्कृति जपजी साहिब अरदास अनेकां बाणियां नाल पर इस वारी मानसी जां पट्टी ते जां हजूर दी अमृत बाणी माझ राग विच इक दिन रहण असी बारहवां सत वार भी इत्थे विचार चुके हां। छे रुतां ने उह दिन रहण जिहड़ा है उस विच इउं समझो एक जगयासु कूक के किंदा पैण मैनू उस मालक नाल मिला दे उस तो बिना मेरी जिंदगी दा पार उतारा। उह दिन रहण दे सरलेख दी जिहड़ी बाणी है उस दी विचार आपां परसों आरंभ करांगे। आओ अज पहला दिन है ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੋ, ਆਪ ਸੰਗਤ ਅਸੀਸ ਬਖਸ਼ੋ, ਤਾਂ ਜੋ ਪ੍ਰੇਮ ਔਰ ਇਕਾਗਰਤਾ ਨਾਲ ਆਪ ਜੀ ਦੀ ਸੇਵਾ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਨੇ ਜੋ ਹਜ਼ੂਰ ਦੇ ਅੰਮ੍ਰਿਤ ਬਚਨ ਦੀ ਰਹਾਉ ਦੀ ਤੁਕ ਨੂੰ ਅਸਥਾਈ ਰੂਪ ਵਿੱਚ ਗ੍ਰਹਿਣ ਕੀਤਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਅਸੀਂ ਸ਼ਬਦਾਂ ਵਿੱਚ ਦੋ ਰਹਾਉ ਵੀ ਪੜ੍ਹਦੇ ਹਾਂ, ਇੱਕ ਰਹਾਉ ਵੀ ਆਉਂਦਾ ਹੈ। ਐਸੇ ਵੀ ਸ਼ਬਦ ਨੇ ਜਿਸ ਵਿੱਚ ਹਜ਼ੂਰ ਨੇ ਚਾਰ ਰਹਾਉ ਦਰਜ ਕੀਤੇ ਹੋਏ, ਪਰ ਐਸੇ ਵੀ ਸ਼ਬਦ ਨੇ ਜਿਨ੍ਹਾਂ ਵਿੱਚ ਰਹਾਉ ਦੀ ਕੋਈ ਵੀ ਤੁਕ ਨਹੀਂ। ਮਹਾਰਾਜ ਜੀ ਨੇ ਲਿਖਿਆ ਵੀ ਰਹਾਉ, ਕੁਛ ਬਾਣੀਆਂ ਲੰਬੇਰੀਆਂ ਨੇ, ਉਹਨਾਂ ਲੰਬੇਰੀਆਂ ਬਾਣੀਆਂ ਵਿੱਚ ਵੀ ਸਤਿਗੁਰੂ ਨੇ ਕਿਰਪਾ ਕਰਕੇ ਰਹਾਉ ਦੀਆਂ ਤੁਕਾਂ ਰੱਖੀਆਂ। ਜਿਵੇਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ, 24 ਸ਼ਲੋਕ ਨੇ ਔਰ 24 ਅਸ਼ਟਪਦੀਆਂ ਨੇ। ਇਉਂ ਬੇਨਤੀ ਕਰਾਂ ਕਿ ਸ਼ਲੋਕ ਦੀ ਵਿਆਖਿਆ ਅਸ਼ਟਪਦੀ ਕਰਦੀ ਹੈ। ਬਾਣੀ ਵਿੱਚ ਇੱਕ ਹੋਰ ਬਖਸ਼ਿਸ਼ ਹੈ, ਅਸੀਂ ਜੈਤ ਸਰੀ ਕੀ ਵਾਰ ਪੜ੍ਹਦੇ, ਉਸ ਵਾਰ ਦੇ ਅੰਦਰ ਅਸਲ 'ਚ ਉਹ 20 ਪੌੜੀਆਂ ਨੇ। ਜੈਤ ਸਰੀ ਕੀ ਵਾਰ ਮਹੱਲਾ ਪੰਜਵਾਂ ਦੀ ਸ਼ਲੋਕਾਂ ਨਾਲ ਮਹਾਰਾਜ ਜੀ ਨੇ ਉੱਥੇ ਲਿਖਿਆ। ਅਤੇ ਮੈਂ ਇਹ ਵੀ ਬੇਨਤੀ ਕਰਦਾ ਜਾਵਾਂ, ਕਹੋਗੇ ਵੀ ਸ਼ਾਇਦ ਇੱਕ ਦੂਜੇ ਨੂੰ ਅੱਜ ਸਲਾਹੀ ਲਾਉਂਦੇ ਨੇ, ਭਾਈ ਜਗਵੀਰ ਸਿੰਘ ਬੈਠੇ ਨਾਦਰ ਤੋਂ ਸੇਵਾ ਇੱਥੇ ਤੁਹਾਡੀ ਕਰ ਰਹੇ ਹਾਂ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਗਿਆਨੀ ਜੋਗਿੰਦਰ ਸਿੰਘ ਦੀ ਵੇਦਾਂਤੀ, ਸਾਡੇ ਇੱਕ ਬੜੀ ਪਿਆਰੀ ਰੂਹ ਸੰਤ ਭਾਈ ਮਨਜੀਤ ਸਿੰਘ ਜੀ ਚਲਾਣਾ ਕਰ ਗਏ। ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਬੋਲਦੇ ਹੁੰਦੇ ਸਨ, ਸੱਸੇ ਨੂੰ ਔਂਕੜ ਜਾਂ ਸਿਆਰੀ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰ ਰਹੇ ਸਨ, ਪਰ ਤਲਵਾੜਾ ਸਾਹਿਬ ਚਲਾਣਾ ਕਰ ਗਏ ਨਾ। ਇੱਕ ਇੱਕ ਸ਼ਬਦ ਦੇ 11 ਸੌਂਗ ਤੱਕ ਮੇਰਾ ਖਿਆਲ ਇਹਨਾਂ ਨੇ ਦੀਦਾਰ ਕੀਤੇ, ਇੱਕ ਇੱਕ ਲਵ ਸ਼ਬਦ ਵਰਤਾਂ ਲਾਗ ਮਾਤਰਤਾ। ਪਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਉੱਥੇ ਹੁੰਦਾ ਵਾਰ ਸ਼ਲੋਕਾਂ ਦਾ, ਉਸਦੇ 20 ਪੌੜੀਆਂ, ਪਰ ਉੱਤੇ ਹੈਗੇ ਨੇ ਇੱਕੋ ਸ਼ਲੋਕ ਲਿਖਿਆ, ਪਰ ਇੱਕ ਇੱਕ ਪੌੜੀ ਨਾਲ ਦੋ ਦੋ ਸ਼ਲੋਕ ਨੇ। ਹਾਲਾਂਕਿ ਦੂਜੀ ਵਾਰੀ ਮਹਾਰਾਜ ਜੀ ਨੇ ਹੈਡਿੰਗ ਨਹੀਂ ਪਾਇਆ ਸ਼ਲੋਕ, ਜਿਵੇਂ ਅਸੀਂ ਹਜ਼ੂਰ ਦਾ ਬਚਨ ਪੜ੍ਹਦੇ ਹਾਂ ਕਿ ਰਚੰਤ ਜੀ ਰਚਨਾ ਮਾਸਤ ਮਾਤ ਗਰਭ ਅਸਥਾਪਨ ਸਾ ਸਾ ਸਿਮਰੰਤ ਨਾਨਕ ਮਾਂ ਅਗਨਾ ਬਿਨਾਸਨ ਮੁਖ ਤਲੈ ਪੈਰ ਉਪਰੈ ਵਸੰਦੋ ਕਹੋ ਤਲੈ ਸਥਾਨੇ ਨਾਨਕ ਸੋ ਧਨੀ ਕਿਉ ਵਿਸਾਰਿਓ ਉਦਰੈ ਦਿਸ ਦੈ ਨਾਇ। ਹੁਣ ਇਹ ਦੋ ਸ਼ਲੋਕ ਨੇ, ਪਹਿਲਾ ਹੈਡਿੰਗ ਹੈ ਸ਼ਲੋਕ, ਦੂਜੇ ਤੇ ਨੇ, ਫਿਰ ਅੱਗੇ ਪੌੜੀ ਹੈ। ਉਹਦਾ ਭਾਵ ਇਹ ਹੈ ਕਿ ਵਾਰ ਗੁਰੂ ਅਰਜੁਨ ਦੇਵ ਜੀ ਦੀਆਂ ਪੌੜੀਆਂ ਨੇ ਤੇ ਸ਼ਲੋਕ ਵੀ ਉਹਨਾਂ। ਬੇਨਤੀ ਕਰਾਂ, ਮੈਂ ਸੁਖਮਨੀ ਸਾਹਿਬ ਦਾ ਅਸੀਂ ਪਾਠ ਕਰਨੇ ਹਾਂ, ਉਸ ਵਿੱਚ ਹਜ਼ੂਰ ਨੇ ਦੋ ਰਹਾਉ ਦੀਆਂ ਤੁਕਾਂ ਰੱਖੀਆਂ, ਭਾਵਾਂ ਗੋੜੀ ਰਾਗ ਦੀ ਸੁਖਮਨੀ ਸਾਹਿਬ ਦੀ ਬਾਣੀ। ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਕਿ ਸੁਖਮਨੀ ਦੇ ਅਰਥ ਮਨ ਨੂੰ ਸੁੱਖ ਦੇਣ ਵਾਲੀ ਹੈ, ਨਾ ਕਿ ਉਹਦਾ ਕਿਸੇ ਪੱਥਰ ਦੇ ਗੀਟੇ ਨਾਲ ਤੁਲਨਾ ਦੇ, ਜਿਵੇਂ ਪਾਰਸ਼ਮਣੀ ਨਾਗਮਣੀ ਆਦਿ। ਸੁਖਮਨੀ ਸਾਹਿਬ ਗੁਟਕੇ ਵਿੱਚ ਮਿਲੇਗੀ, ਅਸੀਂ ਵੇਖ ਰਹੇ ਦਰਸ਼ਨ ਕਰਦੇ ਹਾਂ। ਸੁਖਮਨੀ ਸਾਹਿਬ ਗੌੜੀ ਰਾਗ ਵਿੱਚ ਮਿਲੇਗੀ, ਪਰ ਉਂਝ ਗੁਰੂ ਅਰਜਨ ਦੇਵ ਜੀ ਦੀ ਰਹਾਉ ਦੀਆਂ ਤੁਕਾਂ ਕਹਿੰਦੀਆਂ ਨੇ ਕਿ ਸੁਖਮਨੀ ਸਾਹਿਬ ਜਿਹੜੀ ਉਹ ਭਗਤੀ ਕਰਨ ਵਾਲੇ ਦੇ ਹਿਰਦੇ ਵਿੱਚ ਹੁੰਦੀ ਹੈ। ਮਹਾਰਾਜ ਜੀ ਦੇ ਰਹਾਉ ਦੇ ਬਚਨ ਨੇ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਇਹਦੇ ਅਰਥ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਨੇ ਕੀਤੇ ਨੇ, ਸੁਖ ਮਨ ਕੀ, ਇਹਦਾ ਮਤਲਬ ਮਨ ਨੂੰ ਸੁਖ ਦੇਣ ਵਾਲੀ ਕੀ ਹੈ ਜੀ, ਮਨ ਨੂੰ ਸੁਖ ਦੇਣ ਵਾਲੀ ਅੰਮ੍ਰਿਤ ਪ੍ਰਭ ਨਾਮ, ਪਰਮਾਤਮਾ ਦਾ ਨਾਮ ਅੰਮ੍ਰਿਤ, ਤੇ ਇਸ ਸੁਖਮਨੀ ਦਾ ਪ੍ਰਕਾਸ਼ ਕਿੱਥੇ ਹੈ, ਭਗਤ ਜਨਾ ਕਹਿ ਮਨ ਵਿਸਰਾਮ, ਭਗਤੀ ਕਰਨ ਵਾਲਿਆਂ ਦੇ ਹਿਰਦੇ ਵਿੱਚ ਮਨ ਵਿੱਚ ਸੁਖਮਨੀ ਸਾਹਿਬ ਦਾ ਵਿਸ਼ਰਾਮ ਹੈ। ਇੱਕ ਤਾਂ ਚਲੋ ਬਾਹਰ ਮੈਂ ਕਿਹਾ ਗੌੜੀ ਰਾਗ ਵਿੱਚ ਹੈ ਨਾ ਜੀ, ਉਹ ਅੱਖਰ ਨੇ, ਉਹਨਾਂ ਅੱਖਾਂ ਵੀ ਜਿਹੜਾ ਸੁੱਖ ਹੈ ਸਕੂਨ ਹੈ, ਮਹਾਰਾਜ ਕਹਿੰਦੇ ਉਹ ਭਗਤੀ ਕਰਨ ਵਾਲਿਆਂ ਦੇ ਅੰਦਰ। ਖੈਰ ਜੋ ਭਾਈ ਸਾਹਿਬ ਨੇ ਗਾਇਆ ਕਿ ਰਾਏ ਸਾਹ ਪਿਆਰੇ ਕਾ ਰਾਏ ਸਾਹ, ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਹਜ਼ੂਰ ਨੇ ਕੀਤੀ। ਹੁਣ ਜਿਹੜਾ ਸ਼ਬਦ ਰਾਇਸਾ ਆਇਆ ਮੇਰੇ ਮਨ 'ਚ ਵੀ ਸੀ ਕਿ ਇਹ ਸ਼ਬਦ ਮਹਾਰਾਜ ਜੀ ਨੇ ਕਿੱਥੋਂ ਚੁਣਿਆ ਹੈ, ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਤੁਸੀਂ ਉਹ ਸ਼ਬਦ ਵੇਖੋਗੇ ਕਿ ਮਹਾਰਾਜ ਜਿੱਥੇ ਗਏ ਆ ਕਿ ਉਸ ਥਾਂ ਦੀ ਸ਼ਬਦਾਵਲੀ ਨੂੰ ਗੁਰਦੇਵ ਨੇ ਆਪਣੀ ਬਾਣੀ 'ਚ ਵਰਤਿਆ। ਮੈਂ ਇੱਕ ਵਾਰ ਇਹ ਵੀ ਬੇਨਤੀ ਕੀਤੀ ਸੀ, ਹਜ਼ੂਰ ਦੀ ਬਾਣੀ ਸ਼ਬਦ ਪੜ੍ਹਨੇ, ਯੱਕ ਅਰਜ਼ ਗੁਪਤਨ ਪੇਸ਼ ਤੋਂ ਦਰਗੋਸ਼ ਕੁਨ ਕਰਤਾ, ਪਰ ਅਸੀਂ ਕਈ ਵਾਰੀ ਕਹਿੰਦੇ ਹਾਂ ਫਾਰਸੀ ਦਾ ਸ਼ਬਦ ਹੈ, ਸ਼ਬਦਾਰਥ ਵਾਲੇ ਵਿਦਵਾਨ ਨੂੰ ਫਾਰਸੀ ਦਾ ਨਹੀਂ ਮੰਨਦੇ। ਇਹਦੇ ਵੀ ਸ਼ਬਦ ਫਾਰਸੀ ਦੇ ਨੇ, ਪਰ ਇਹਨੂੰ ਕਿਹਾ ਜਾਂਦਾ ਹੈ ਰੇਖਤਾ ਵਿੱਚ ਹੈ। ਕੀ ਸੀ ਜੀ, ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸ਼ਬਦ ਉਚਾਰਨ ਕਰ ਰਹੇ ਹਨ ਉਦੋਂ ਰੇਖਤਾ ਦਾ ਮਤਲਬ ਸੀ ਜਿਹੜੇ ਪੱਛਮ ਤੋਂ ਆਉਂਦੇ ਸਨ ਵਪਾਰੀ ਉਹ ਫਾਰਸੀ ਬੋਲਦੇ ਸਨ, ਅਤੇ ਜਿਹੜੇ ਭਾਰਤ ਵਿੱਚ ਹੁੰਦੇ ਸਨ ਉਹ ਹਿੰਦੀ ਬੋਲਦੇ ਸਨ, ਅਤੇ ਦੋਨੋਂ ਜਦੋਂ ਲੈਣ ਦੇਣ ਕਰਦੇ ਸਨ, ਇਕੱਲਾ ਹਿੰਦੁਸਤਾਨ ਨੇ ਵਣਜ ਵਪਾਰ ਲੈਣ ਦੇਣ ਵਸਤੂਆਂ ਦਾ ਨਹੀਂ ਕੀਤਾ, ਸੱਚ ਇਹ ਕਿ ਹਿੰਦੁਸਤਾਨ ਦੀ ਭਾਸ਼ਾ ਨੇ ਭਾਸ਼ਾ ਦਾ ਵੀ ਲੈਣ ਦੇਣ ਕੀਤਾ ਸ਼ਬਦ ਇੱਕ ਦੂਜੇ ਵਿੱਚ। ਹੁਣ ਉਸ ਵਕਤ ਕੀ ਸੀ ਜੀ, ਉਦੋਂ ਉਰਦੂ ਨਹੀਂ ਸੀ ਬਣਿਆ। ਜਿਹੜਾ ਉਰਦੂ ਹੈ ਇਹ ਸ਼ਾਹਜਹਾਂ ਦੇ ਵੇਲੇ ਬਣਦਾ ਹੈ, ਰੇਖਤਾ ਇਹਨੂੰ ਕਹਿ ਲਓ ਵੀ ਉਰਦੂ ਦੀ ਮਾਂ ਹੈ, ਉਹਦੀ ਸ਼ੁਰੂਆਤ ਕਰ ਲਈ ਸੀ। ਉਸ ਵਿੱਚ ਫਾਰਸੀ ਅਤੇ ਖਿਦਰੀ ਜਿਹੜੇ ਮਿਲਵੇ ਸ਼ਬਦ ਹੁੰਦੇ ਸਨ ਉਹਨਾਂ ਨੂੰ ਰੇਖਤਾ ਕਿਹਾ ਜਾਂਦਾ ਸੀ। ਇਹੀ ਭਾਸ਼ਾ ਜਿਹੜੀ ਬਾਅਦ ਵਿੱਚ ਅਸੀਂ ਕਹਿੰਦੇ ਹਾਂ ਉਰਦੂ ਬਣ ਗਈ, ਹਾਲਾਂਕਿ ਉਰਦੂ ਅਤੇ ਫਾਰਸੀ ਦੀ ਲਿਪੀ ਜਿਹੜੀ ਹੈ ਉਹ ਤਕਰੀਬਨ ਇੱਕ ਹੈ, ਕੁਝ ਕੁ ਹਰੂਫ ਦਾ ਫਰਕ ਹੈ। ਫਾਰਸੀ ਅਤੇ ਉਰਦੂ ਦੀ ਲਿਪੀ ਇੱਕ ਹੈ। ਬੇਨਤੀ ਹੈ, ਗੁਰੂ ਸਾਹਿਬ ਜੀ ਨੇ ਉਹ ਸ਼ਬਦ ਵਰਤੇ, ਅਤੇ ਮੈਂ ਇੱਕ ਵਾਰ ਆਪ ਜੀ ਨੂੰ ਇਹ ਵੀ ਕੀਤੀ ਸੀ ਅਰਜ਼ ਕਿ ਗੁਰੂ ਨਾਨਕ ਸਾਹਿਬ ਦੀ ਸ਼ਬਦਾਵਲੀ ਜਿਹੜੀ ਹੈ ਜੇ ਕਿਤੇ ਉਹਦੀ ਆਨੰਦ ਬੰਦਾ ਲੈਣ ਲੱਗ ਪਿਆ, ਹੈਰਾਨ ਹੋ ਜਾਂਦਾ ਮਹਾਰਾਜ ਕਿਹੜੀ ਕਿਹੜੀ ਥਾਂ ਤੋਂ ਸ਼ਬਦ, ਅਤੇ ਉਹਨੂੰ ਆਪਣੀ ਰਚਨਾ ਦੇ ਵਿੱਚ ਕਾਵਕ ਰੂਪ ਦੇ ਦਿੱਤਾ। ਜਿਵੇਂ ਅਸੀਂ ਇੱਕ ਵਾਰ ਵਿਚਾਰਿਆ ਸੀ ਇੱਥੇ, ਮੈਂ ਥੋੜ੍ਹੀ ਜਿਹੀ ਰਿਪੀਟ ਕਰਨ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਦੋ ਵਾਰੀ ਸ਼ਬਦ ਆਇਆ ਓਮੀ ਅਤੇ ਓਮੀਆਂ, ਪੂਰੇ ਗੁਰੂ ਗ੍ਰੰਥ ਸਾਹਿਬ 'ਚ ਸਿਰਫ ਗੁਰੂ ਨਾਨਕ ਸਾਹਿਬ ਨੇ ਵਰਤਿਆ ਇਹ ਸ਼ਬਦ, ਹੋਰ ਕਿਸੇ ਗੁਰੂ ਸਾਹਿਬ ਨੇ ਭਗਤ ਸਾਹਿਬ ਹਾਂ ਓਮ ਸ਼ਬਦ ਕਹੇ ਪਰ ਓਮੀ ਅਤੇ ਓਮੀਆਂ ਸ਼ਬਦ ਨਹੀਂ। ਮੈਨੂੰ ਯਾਦ ਹੈ ਮੈਂ ਇੱਥੇ ਕਥਾ ਵੀ ਕੀਤੀ, ਜਦੋਂ ਆਪਾਂ ਵੀ ਪੜ੍ਹਨਾ ਅਤੇ ਮਨ 'ਚ ਆਉਣਾ ਓਮੀ ਦਾ ਅਰਥ ਅਨਪੜ੍ਹ ਹੈ ਨਾ, ਅਤੇ ਮਨ 'ਚ ਆਉਣਾ ਵੀ ਕਿਤੇ ਓਮ ਸ਼ਬਦ ਤੋਂ ਓਮੀ ਤਾਂ ਨਹੀਂ ਬਣਿਆ, ਪਰ ਨਹੀਂ, ਇਹ ਸ਼ਬਦ ਅਰਬੀ ਦਾ ਹੈ। ਓਮੀਆਂ ਬਹੁ ਵਚਨ ਮਹਾਰਾਜ ਜੀ ਨੇ ਵਰਤ ਲਿਆ ਜੀ, ਓਮੀ ਇੱਕ ਵਚਨ ਹੈ, ਅਤੇ ਓਮੀ ਦਾ ਲਫਜ਼ੀ ਅਰਥ ਸਾਰੇ ਵਿਦਵਾਨਾਂ ਨੇ ਇਹੀ ਕੀਤਾ ਹੈ ਕਿ ਅਨਪੜ੍ਹ। ਓਮਨੀ ਓਮੀ ਦਾ ਅਰਥ ਜਿਹਨੂੰ ਸਮਝ ਕੋਈ ਨਹੀਂ, ਜ਼ਾਹਿਰ ਜਿਹਨੂੰ ਕਿਹਾ ਜਾਂਦਾ, ਪਰ ਅਨਪੜ੍ਹ ਕਿਵੇਂ ਹੋ ਗਿਆ? ਮੇਰੇ ਮਨ 'ਚ ਆਉਣਾ ਵੀ ਓਮੀ ਸ਼ਬਦ ਕੋਸ਼ ਵੀ ਦੇਖੀਏ ਵੀ ਇਹ ਸੰਸਕ੍ਰਿਤ ਵਿੱਚੋਂ ਹੈ ਨਹੀਂ, ਅਰਬੀ ਦਾ ਸ਼ਬਦ ਹੈ ਓਮੀ। ਅਤੇ ਫਿਰ ਜਦੋਂ ਇਸ ਸ਼ਬਦ ਦੀ ਗਹਿਰਾਈ ਵਿੱਚ ਗਏ ਅਤੇ ਅਸਲ 'ਚ ਇਹ ਸ਼ਬਦ ਜਿਹੜਾ ਹੈ ਅਰਬੀ ਦਾ ਸ਼ਬਦ ਹੈ ਓਮ। ਓਮ ਦਾ ਲਫਜ਼ੀ ਅਰਥ ਹੈ ਮਾਂ, ਓਮ ਤੋਂ ਬਣਿਆ ਓਮੀ, ਅਤੇ ਹੋਰ ਫਿਰ ਉਤਸੁਕਤਾ ਵਧੀ ਵੀ ਮਾਂ ਅਤੇ ਅਨਪੜ੍ਹ ਦਾ ਮਤਲਬ ਕੀ। ਹੁਣ ਮੰਨ ਲਓ ਵੀ ਓਮੀ ਸ਼ਬਦ ਓਮ ਤੋਂ ਬਣਿਆ, ਓਮ ਦਾ ਅਰਥ ਮਾਂ, ਮਾਂ ਅਤੇ ਅਨਪੜ੍ਹ ਦਾ ਮਤਲਬ ਕੀ? ਫਿਰ ਉਹ ਕਹਿਦੇ ਸਨ ਕਿ ਅਸਲ 'ਚ ਅਰਬ ਦੀ ਧਰਤੀ 'ਤੇ ਜਿਸ ਬੱਚੇ ਦੇ ਜਨਮ ਵੇਲੇ ਪਿਤਾ ਦੀ ਮੌਤ ਹੋ ਜਾਏ, ਮਾਂ ਸਾਰੀ ਜ਼ਿੰਦਗੀ ਬੱਚੇ ਨੂੰ ਪੜ੍ਹਾ ਨਾ ਸਕੇ, ਜਿਹੋ ਜਿਹਾ ਜਨਮ ਲਿਆ ਉਹ ਜੀ ਮੌਤ ਹੋ ਜਾਏ, ਇੱਕ ਵੀ ਅੱਖਰ ਨਾ ਸਿੱਖੇ, ਕੋਰਾ ਅਗਿਆਨੀ, ਉਹਨੂੰ ਕਹਿੰਦੇ ਸਨ ਇਹ ਤਾਂ ਓਮੀ। ਓਮ ਮਾਂ ਦੇ ਕੁੱਖ 'ਚ ਜਿਉਂ ਜੰਮਿਆ ਉਹ ਜਾਂ ਮਰ ਗਿਆ, ਦੇ ਮਤਲਬ ਇਹਨੇ ਦੁਨੀਆਂ ਵਿੱਚ ਕੁਝ ਵੀ ਨਹੀਂ ਸਿੱਖਿਆ। ਦੇਖੋ ਮਹਾਰਾਜ ਨੇ ਕਿੱਥੋਂ ਸ਼ਬਦ ਲਿਆ ਜੀ। ਹੁਣ ਜਿਹੜਾ ਰਾਇਸਾ ਸ਼ਬਦ ਹੈ ਇਹ ਪੰਜਾਬੀ ਦਾ ਨੇ, ਇਹ ਸ਼ਬਦ ਅਸਲ 'ਚ ਡਿੰਗਲ ਭਾਸ਼ਾ ਦਾ, ਵੈਸੇ ਵੀ ਸ਼ਬਦ ਰਾਜਪੁਤਾਨੇ 'ਚ ਵਰਤਿਆ ਜਾਂਦਾ ਹੈ। ਰਾਇਸਾ ਪਿਆਰੇ ਕਾਰ, ਰਾਇਸਾ ਜਿੱਤ ਸਦਾ ਸੁਖ ਹੋਈ, ਰਾਇਸਾ ਡਿੰਗਲ ਭਾਸ਼ਾ ਦਾ ਸ਼ਬਦ ਹੈ। ਉਂਝ ਵੈਸੇ ਵਿਦਵਾਨਾਂ ਨੇ ਸਿੱਧੇ ਅਰਥ ਦੇ ਕੀਤੇ ਨੇ, ਰਾਇਸਾ ਦਾ ਅਰਥ ਰਸ ਨੇ, ਰਾਇਸਾ ਦਾ ਅਰਥ ਹੈ ਸਿਰਫ ਸਦਾ। ਰਾਜਪੁਤਾਨੇ ਵਿੱਚ ਰਾਇਸਾ ਦਾ ਅਰਥ ਹੁੰਦਾ ਹੈ ਪ੍ਰਸੰਗ, ਰਾਇਸਾ ਦਾ ਅਰਥ ਹੁੰਦਾ ਹੈ ਇਤਿਹਾਸ, ਰਾਇਸਾ ਦਾ ਅਰਥ ਹੈ ਕਿਸੇ ਇਤਿਹਾਸਿਕ ਘਟਨਾ ਦੀ ਕਥਾ ਕਰਨੀ, ਉਹਨੂੰ ਰਾਇਸਾ ਕਿਹਾ ਜਾਂਦਾ। ਇਹਦੇ ਸਿੱਧੇ ਜਿਹੇ ਲਫ਼ਜ਼ੀ ਅਰਥ ਕਰ ਦਿੱਤੇ ਜੀ ਸਿਰਫ ਸਲਾਹ, ਅਤੇ ਬਣਦਾ ਵੀ ਕਹੇ ਉਹ ਰਾਇਸਾ ਜਿਵੇਂ ਪ੍ਰਿਥਵੀ ਰਾਜ ਚੌਹਾਨ ਦਾ ਰਾਇਸਾ, ਜਿਹੜੇ ਰਾਜਪੂਤ ਰਾਜੇ ਸਨ ਇਹਨਾਂ ਦੇ ਰਾਇਸੇ ਗਾਏ ਜਾਂਦੇ ਨੇ। ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ ਕੀ ਕੀਤੀ, ਇੱਥੇ ਸਤਿਗੁਰੂ ਨੇ ਕਿਹਾ ਕਿਸੇ ਬੰਦੇ ਦਾ ਰਾਇਸਾ ਨਹੀਂ, ਕਿਸੇ ਰਾਜੇ ਦਾ ਰਾਇਸਾ ਨਹੀਂ, किसी आम दुनियादार इंसान का रायसा नहीं, ये रायसा प्यारे का रायसा। एदा अर्थे ए सिर्फ सलाह ए कहानी ए तवारी केवल अकाल पुरख वाहगुरु जी की कह। इस विच बंदे की कोई सिफत नहीं, जे सिफत करनी है ते रायसा अकाल पुरख वाहगुरु का करो, जिस दे रायसे दे विचो सदीव काल वास्ते सुख मिलता। मैं फिर बेनती करा सी सीधे अर्थ कर दिते भी राय आम मन चाह जाएगा भी शायद रस तो बनया हो, रस तो नहीं बनया। रायसा प्यारे का रायसा इहदा मतलब जे सिर्फ सलाह करनी है, जे कथा कहानी करनी है, जे किसी दे प्रति सत्कार योग शब्दावली वरतनी है, ते ओ अकाल पुरख वाहगुरु महाराज जी दा रायसा करो। ओ रायसा जिहदी सिफत करन दे नाल सदीव काल वास्ते सुख मिलता है। श्री गुरु ग्रंथ साहिब दी पवित्र गुरबाणी इन्हां शब्दां दी वरतों महाराज जी ने कीती है, जिवें कहानी शब्द पाठ शब्द ये सारे वरते। आवो संत प्यारो अकथ की करें, आ रायसा दा अर्थ। आवो संत प्यारो अकथ की करें कहानी, करें कहानी अकथ केरी कित द्वारा पाइए। जिवें आवो भैने गल मिलें अंक सके लड़ियां, मिलकर करें कहानियां समर्थ कंत दियां। हर दियां कथा कहानियां गुरमीत सुनाइयां। ये असल के रायसा दा अर्थ है कि उस अकाल पुरख वाहगुरु जी की सिफत सलाह की गल करनी। इहदा अर्थ है परमात्मा दी सिफत। मैं कहना शब्द महाराज ने कितों चुनिया, हुण उत्थे रायसा जिहड़ा है, इस रायसा शब्द नूं फिर ध्यान नाल सुणो। उत्थे बंदे की सिफत करदे आ, राजे की सिफत कीती जांदी। इही कारण कि हिंदुस्तान विच शब्द वरत्या जांदा है ईशरो वा दलीशरो, जो दिल्ली का मालिक है वो ईश्वर है। इस करके पुराने जेड़े राजे सन उन्होंने भगवान शब्द वरत्या गया। गुरु साहब ने इत्थे कहा भाई सज्जनों तुसी राजियां महाराजियां की सिफत सलाह दियां कथा कहानियां करते हो, जे सिफत की कथा कहानी करनी है आओ मेरे प्यारे का रायसा गाओ, जिहदे नाल अंदर नूं सुख मिलेगा। इहदे नाल अंदर नूं सुख नहीं, उस परमात्मा की कथा कहानी करो जिस विच सदीव काल वास्ते सुख है। इत्थे सतगुरु ने इउं कह लवां कि बादशाह दी सिफत सलाह को तोड़ के उस अकाल पुरख वाहगुरु जी दी सिफत सलाह दे नाल जोड़िया, क्योंकि गुरु ग्रंथ साहिब अंदर किसे भी संसारी बंदे दी कोई सिफत नहीं कीती। मैं एक बार बेनती कीती सी, चलो आने वाले दिनों च आपां देखांगे कि गुरु ग्रंथ साहिब महाराज एक कृपा करदे आ। इत्थे कुछ तो भगत ने जिहड़े बाणीकार जिन्हां दी बाणी है, पर गुरु ग्रंथ साहिब दे शब्द जिहड़ा है वह बाणीकार भगतां नूं ही केवल भगत नहीं मानदा। इस बेनती कुछ भगत ऐसे ने जिहड़े बाणीकार नहीं, पर गुरु ग्रंथ साहिब दा भगत उन्हां भगतां दी भगती नूं ही स्वीकारदा। जिवें क्योंकि असीं अजामल गंता जां अकेलिया दा जिक्र करांगे, ठीक उहनां पतत कर्म कीते पवित्र होए, पर जो प्रेमा भगती भी जिक्र चलेगा उदो ध्रुव का जिक्र आएगा, प्रहलाद का जिक्र आएगा, विदर का जिक्र आएगा। पर इन्हों की अपनी तो एक टोपी गुरु ग्रंथ साहिब च, प्रहलाद जी की उच्चारण की बाणी नहीं, ध्रुव जी की अपनी उच्चारण की कोई बाणी नहीं, विदर जी की अपनी कोई बाणी नहीं, गुरु ग्रंथ साहिब के अंदर सुदामा जी की अपनी कोई रचना नहीं, दूरबा पुरूरो अंग्रह जेड़े भट्टां ने शब्द वरते ने इन्हां दी अपनी कोई भी रचना नहीं, पर गुरु ग्रंथ साहिब जी दे शब्द ने भगती नूं केवल जेड़े बाणी दे उचारण करता ने उन्हां तो ही शुरू नहीं कीता, क्योंकि गुरु ग्रंथ साहिब दी बाणी भगतां नूं जुगां जुगां तो अटल मंगदी है। इस बेनती नूं फिर ध्यान नाल सुणो, मैं रिपीट कर लगा कि गुरु साहिब दी बाणी च जिवें असीं पाठ कर रहे हां राम जपो जी ऐसे ऐसे, पर यह शब्द तो भगत कबीर जी का, कबीर साहब का शब्द है। राम जपो जी ऐसे ऐसे धूप प्रहलाद जप्यो हर जैसे, उन्होंने भगती उन्होंने सिमरन समकारिया गया। तो यह भी बेनती करा, एक शब्द कह देना कि यह तो पुराने घटनावान सन, पिछले दिन सी मैं बेनती की भी इस तरह कंध ना कर ला पी ज महाराज ने पुरानिया वर्तियां जी, ये होए नहीं। नहीं गुरमुखो, गुरु रामदास तां रोज आवाज दे के कहिंदे आ कि प्रहलाद वर्गे भगत हर युग दे विच होए। ਹਰ ਜੁਗ ਜੁਗ ਭਗਤੋ ਪਾਇਆ ਪਹਿਜ ਰੱਖਦਾ ਆਇਆ ਰਾਮ ਰਾਜੇ ਹਰ ਨਾਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਹੁਣ ਸਤਿਗੁਰੂ ਜੀ ਨੇ ਕੁਝ ਭਗਤ ਐਸੇ ਨੇ ਜਿਹੜੇ ਬਾਣੀਕਾਰ ਨੇ ਇਹ ਵਿਲੱਖਣਤਾ ਹੈ ਜਦੋਂ ਅਸੀਂ ਜਪ ਸਾਹਿਬ ਦਾ ਪਾਠ ਕਰਦੇ ਹਾਂ ਕਿਤੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ ਕਿਉਂਕਿ 350 ਸਾਲਾਂ ਦੂਰ ਦਾ ਅਗਲੇ ਸਾਲ ਹੋਇਆ ਸਮੁੱਚੇ ਸਿੱਖ ਜਗਤ ਨੇ ਗੁਰੂ ਨਾਨਕ ਸਾਹਿਬ ਦਾ ਇਹ ਪੁਰਬ ਸ਼ਰਧਾ ਭਾਵਨਾ ਨੂੰ ਮਨਾਉਣਾ ਹੈ ਤੇ ਮੇਰੇ ਮਨ ਸੀ ਇੱਕ ਦਿਨ ਕਿ ਦੇਖੋ ਜਦੋਂ ਅਸੀਂ ਜਪ ਸ਼ੁਰੂ ਕਰਨੇ ਗੁਰੂ ਸਾਹਿਬ ਜੀ ਨੇ ਪਾਵਾਂ ਕਿ ਹਜ਼ੂਰ ਦਾ ਆਗਮਨ 1469 ਦਾ ਹੈ ਪਰ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਨਹੀਂ ਕਿਹਾ ਕਿ ਸੱਚ ਦੀ ਗੱਲ ਪਰਮਾਤਮਾ ਦੀ ਗੱਲ ਮੇਰੇ ਤੋਂ ਸ਼ੁਰੂ ਹੋਈ ਗੁਰੂ ਸਾਹਿਬ ਨੇ ਜਪ ਸ਼ੁਰੂ ਕੀਤਾ ਆਦ ਸੱਚ ਜਦੋਂ ਕੁਛ ਵੀ ਨਹੀਂ ਸੀ ਬਣਿਆ ਉਦੋਂ ਵੀ ਉਹ ਸੱਚ ਸੀ ਇਹਦਾ ਮਤਲਬ ਇਹ ਨਹੀਂ ਕਿ ਮੇਰੇ ਆਉਣ ਤੋਂ ਸੱਚ ਦੀ ਗੱਲ ਸ਼ੁਰੂ ਹੋਈ ਆਦ ਸੱਚ ਜਦੋਂ ਕੁਛ ਵੀ ਨਹੀਂ ਉਦੋਂ ਵੀ ਸੱਚ ਸੀ ਜੁਗਾਂਤ ਸੱਚ ਜਦੋਂ ਟਾਈਮ ਨਹੀਂ ਸੀ ਅਜੇ ਪਤਾ ਹੀ ਨਹੀਂ ਸੀ ਟਾਈਮ ਦਾ ਸੱਚ ਇਹੋ ਟਾਈਮ ਤੋਂ ਪਹਿਲਾਂ ਵੀ ਸੱਚ ਸੀ ਅੱਜ ਵੀ ਸੱਚ ਹੈ ਮਹਾਰਾਜ ਕਹਿੰਦੇ ਜੇ ਸਰੀਰਕ ਚੋਲਾ ਸੀ ਸੰਕੋਚਾਂ ਦੇ ਸਾਡੇ ਤੋਂ ਬਾਅਦ ਵੀ ਉਹ ਸੱਚ ਹੈ ਇਹਦਾ ਮਤਲਬ ਉਸ ਸੱਚ ਨੂੰ ਗੁਰਦੇਵ ਨੇ ਆਪਣੇ ਤੋਂ ਪਹਿਲਾਂ ਤੇ ਇਹੀ ਕਾਰਨ ਕਿ ਉਹਨਾਂ ਨੇ ਜਿੱਥੇ ਭਗਤਾਂ ਦੀ ਬਾਣੀ ਮਿਲੀ ਜਿਹੜੀਆਂ ਜੁੜੀਆਂ ਹੋਈਆਂ ਆਤਮਾਵਾਂ ਸਨ ਉਹਨਾਂ ਦੇ ਸ਼ਬਦ ਗੁਰੂ ਆਦਿ ਗੁਰੂ ਸਾਹਿਬ ਨੇ ਆਪ ਇਕੱਤਰ ਕੀਤੇ ਹੁਣ ਮੈਂ ਇੱਕ ਵਾਰ ਕਿਹਾ ਭਗਤ ਜੈਵਦੇਵ ਤੇ ਫਰੀਦ ਕਿਤੇ ਮਿਲੀ ਨਹੀਂ ਜੀ ਜ਼ਿੰਦਗੀ 'ਚ ਕਿਤੇ ਨਹੀਂ ਮਿਲੀ ਅੱਜ ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ ਈਵਨ ਕਿ ਦੂਜੇ ਭਗਤ ਜਿਹੜੇ ਨੇ ਉਹ ਫਰੀਦ ਦਾ ਹਵਾਲਾ ਵੀ ਨਹੀਂ ਦਿੰਦੇ ਇਹਨੂੰ ਵੱਖ ਨਹੀਂ ਸਮਝਣਾ ਨਾ ਇਹ ਸਮਝਣਾ ਕੋਈ ਨਵੀਂ ਦੀ ਗੱਲ ਸ਼ੁਰੂ ਕਰ ਦਿੱਤੀ ਨਹੀਂ ਦੂਜੇ ਭਗਤ ਆਪਣੇ ਭਗਤਾਂ ਦਾ ਜ਼ਿਕਰ ਕਰਨਗੇ ਪੂਰਵ ਦੇ ਭਗਤਾਂ ਦਾ ਪਰ ਫਰੀਦ ਦਾ ਜ਼ਿਕਰ ਨਹੀਂ ਕੋਈ ਜ਼ਿਆਦਾ ਕਰਦੇ ਜਿਵੇਂ ਨਾਮਦੇਵ ਜੀ ਜ਼ਿਕਰ ਕਰਨਗੇ ਰਵਿਦਾਸ ਸਾਹਿਬ ਜਿਤਨ ਕਰਨਗੇ ਕਬੀਰ ਜੀ ਕਰਨਗੇ ਪਰ ਉਹ ਤਰਲੋਚਨ ਦਾ ਜ਼ਿਕਰ ਕਰਨਗੇ ਨਾਮਦੇਵ ਦਾ ਕਰਨਗੇ ਜੈਦੇਵ ਦਾ ਕਰਨਗੇ ਪਰ ਫਰੀਦ ਦਾ ਜ਼ਿਕਰ ਨਹੀਂ ਕਿਤੇ ਕਰਦੇ ਜੈਦੇਵ ਨਾਮਾ ਬਿਪ ਸੁਦਾਮਾ ਤਿੰਨ ਕੋ ਕਿਰਪਾ ਭਈ ਹੈ ਅਪਾਰ ਨਾਮਦੇਵ ਕਬੀਰ ਤਰਲੋਚਨ ਸਦਮਾ ਸਹਿਮ ਤਰੈ ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਵੋ ਤੇ ਸਮੈ ਸਰੈ ਹੁਣ ਜੈਦੇਵ ਤੇ ਬਾਬਾ ਫਰੀਦ ਦੋਨਾਂ ਦੇ ਵਿੱਚ ਸਿਰਫ 3 ਸਾਲ ਦਾ ਉਮਰ ਦਾ ਫਰਕ ਹੈ ਜੈਦੇਵ ਨੇ ਵਾਹਿਗੁਰੂ ਜੀ 3 ਸਾਲ ਵੱਡੇ ਆ ਫਰੀਦ ਸਾਹਿਬ 3 ਸਾਲ ਛੋਟੇ ਆ ਦੋਨਾਂ ਦੀ ਸ਼ਬਦਾਵਲੀ ਵੀ ਆਪਸ 'ਚ ਨਹੀਂ ਮਿਲਦੀ ਜੈਦੇਵ ਸੰਸਕ੍ਰਿਤ ਹਿੰਦੀ ਬੋਲ ਰਹੇ ਆ ਬੰਗਾਲ ਤੋਂ ਨੇ ਬਾਬਾ ਫਰੀਦ ਪੰਜਾਬੀ ਬੋਲਦੇ ਆ ਜੈਦੇਵ ਦਿੱਲੀ ਤੋਂ ਉਰਾਨੀ ਆਇਆ ਪੰਜਾਬ ਨੂੰ ਬਾਬਾ ਫਰੀਦ ਸਾਹਿਬ ਦਿੱਲੀ ਤੋਂ ਉਰਾਨੀ ਗਏ ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਬੰਗਾਲ ਤੇ ਪੰਜਾਬ ਦੋਨਾਂ ਦੇ ਸ਼ਬਦਾਵਲੀ ਆਪਸ 'ਚ ਨਹੀਂ ਮਿਲਦੀ ਪਈ ਗੁਰੂ ਨਾਨਕ ਸਾਹਿਬ ਨੇ ਸੇਤੂ ਬਣ ਕੇ ਪੁਲ ਬਣਾ ਕੇ ਜੈਦੇਵ ਤੇ ਫਰੀਦ ਨੂੰ ਇੱਕ ਥਾਂ ਉੱਤੇ ਹੀ ਬਿਠਾ ਦਿੱਤਾ ਮੇਰੇ ਕਹਿਣ ਤੋਂ ਮੁਰਾਦ ਗੁਰੂ ਸਾਹਿਬ ਜੀ ਨੇ ਜਿਹੜਾ ਇਹ ਸ਼ਬਦ ਵਰਤਿਆ ਰਾਏ ਸਾ ਪਿਆਰੇ ਕਾ ਰਾਏ ਸਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਇਹ ਸ਼ਬਦ ਕਿਉਂ ਵਰਤੇ ਹੋ ਕਿਉਂਕਿ ਉਸ ਵਕਤ ਰਾਜਿਆਂ ਦੇ ਰਾਇਸੇ ਗਾਏ ਜਾਂਦੇ ਸਨ ਰਾਜਿਆਂ ਦੇ ਸਿਰ ਸਲਾਹ ਦੇ ਗੀਤ ਗਾਏ ਜਾਂਦੇ ਸਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੇ ਕਿਹਾ ਜੇ ਸਿਮਤ ਸਲਾਹ ਦਾ ਗੀਤ ਗਾਣਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਦਾ ਰਾਇਸਾ ਗਾ ਬੰਦੇ ਦਾ ਰਾਇਸਾ ਰਾਜੇ ਦਾ ਰਾਇਸਾ ਗਾਏਗਾ ਇਹਦਾ ਰਾਇਸਾ ਪੈਣ ਤੋਂ ਬਾਅਦ ਫਿਰ ਅੰਦਰ ਸੁੱਕੇ ਦਾ ਸੁੱਕਾ ਰਹਿ ਜਾਏਗਾ ਪਰਮਾਤਮਾ ਦਾ ਰਾਇਸਾ ਕਰੀ ਸੱਚ ਇਹ ਉਹਦਾ ਰਾਇਸਾ ਕਹਿਣ ਦੇ ਨਾਲ ਤੇਰੇ ਅੰਦਰ ਨੂੰ ਸੁੱਖ ਮਿਲੇਗਾ ਰਾਇਸਾ ਪਿਆਰੇ ਕਾ ਰਾਇਸਾ ਇਹ ਕਾਰਨ ਗੁਰੂ ਸਾਹਿਬ ਜਦੋਂ ਸਿਫਤ ਕਰਦੇ ਆ ਪਰਮਾਤਮਾ ਨੂੰ ਕਹਿੰਦੇ ਆ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕੋ ਹਰ ਸਮਾਨ ਨੀ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਵਿਵਾਜਾ ਅਸੀਂ ਗੁਰਦੇਵ ਦੀ ਬਾਣੀ ਚ ਪੜ੍ਹ ਦੇਖਾਂਗੇ ਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਇੱਥੇ ਕਿਹਾ ਬਾਦਸ਼ਾਹ ਦਾ ਰਾਇਸਾ ਰਾਜੇ ਦਾ ਰਾਇਸਾ ਨਹੀਂ ਇੱਥੇ ਰਾਇਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਗਾਣਾ ਰਾਇਸਾ ਪਿਆਰੇ ਕਾ ਰਾਇਸਾ ਫਿਰ ਇਸ ਰਾਇਸੇ ਵਿੱਚ ਕਹੇ ਕਿ ਇਹ ਸਿਫਤ ਸਲਾਹ ਵਿੱਚ ਕੀ ਕਹੇ ਤੇ ਮੈਂ ਬੇਨਤੀ ਕਰਾਂ ਵਡਿਆਈ ਕਹਿ ਲਓ ਸਿਫਤ ਸਲਾਹ ਕਹਿ ਲਓ ਨਾਮ ਸ਼ਬਦ ਵਰਤੋ ਸੱਚ ਇਹੀ ਹੈ ਜਿਹੜਾ ਸਾਡੇ ਅੰਦਰ ਨੂੰ ਪਰਮਾਤਮਾ ਨਾਲ ਜੋੜ ਸਕਦਾ ਸਿਫਤ ਸਲਾਹ ਤੋਂ ਬਿਨਾਂ ਨਹੀਂ ਜਿਵੇਂ ਭਾਈ ਸਾਹਿਬ ਨੇ ਗੁਰੂ ਦਾ ਜ਼ਿਕਰ ਕੀਤਾ ਵੀ ਗੁਰੂ ਵਿਚੋਲਾ ਹੈ ਕਿ ਗੁਰੂ ਤੋਂ ਬਿਨਾਂ ਸਾਨੂੰ ਕੋਈ ਨਾਮ ਵੀ ਨਹੀਂ ਦੇ ਸਕਦਾ ਕਈ ਵਾਰੀ ਆਪਾਂ ਕਹਿੰਦੇ ਚਲੋ ਗੁਰੂ ਦੇਖਿਆ ਤੋਂ ਬਿਨਾਂ ਆਪਾਂ ਨਾਮ ਜਪ ਲਈਏ, ਨਹੀਂ ਉਂਝ ਗੁਰਬਾਣੀ ਨੇ ਵੀ ਕਿਹਾ ਜਪ ਤਾਂ ਆ ਵੀ ਸਕਦਾ ਜਿਹੜਾ ਮਰਜ਼ੀ, ਕੋਈ ਵਾਹਿਗੁਰੂ ਬੋਲੇ, ਕੋਈ ਰਾਮ ਬੋਲੇ, ਕੋਈ ਪਾਬੰਦੀ ਥੋੜ੍ਹਾ। ਪਰ ਗੁਰੂ ਜਦੋਂ ਵਿੱਚ ਖਲੋ ਜਾਂਦਾ, ਸੱਚ ਇਹ ਵੇ ਕਿ ਗੁਰੂ ਕੋਲ ਇੰਨੀ ਸਮਰੱਥ ਹੈ, ਇੱਕ ਪਾਸੇ ਉਹ ਨਿਰੰਕਾਰ ਨਾਲ ਜੁੜਿਆ, ਦੂਜੇ ਪਾਸੇ ਉਹਦੀ ਰਸਾਈ ਸੰਸਾਰ ਤੱਕ ਹੈ। ਸੰਸਾਰੀ ਜੀਵ ਨੂੰ ਗੁਰੂ ਜਦੋਂ ਆਪਣੇ ਸਾਹਮਣੇ ਕੱਢਦਾ, ਉਹਨੂੰ ਕਰਤਾਰੀ ਬਣਾ ਕੇ ਸਵੀਕਾਰ ਕਰਾ ਦਿੰਦਾ। ਬਸ ਆਹ ਗੁਰੂ ਦੀ ਸਿੱਖ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਬਚਨ ਹੈ। ਇਸ ਸ਼ਬਦ ਸ਼ਲੋਕ ਵਿੱਚ ਮਹਾਰਾਜ ਜੀ ਨੇ ਇੱਕ ਪਾਸੇ ਕਰਤਾਰ ਦਾ, ਦੂਜੇ ਪਾਸੇ ਸੰਸਾਰ ਦਾ ਜ਼ਿਕਰ ਕੀਤਾ। ਇਹ ਪਵਿੱਤਰ ਸ਼ਲੋਕ ਹੈ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ। ਜੋ ਭਾਈ ਸਾਹਿਬ ਬੋਲ ਕੇ ਗਿਆ ਵੀ ਜੇ ਰਾਜਸਾ ਕਰਾਂਗੇ ਉਹਦੀ ਸਿਫਤ ਕਰਾਂਗੇ ਗੁਰੂ ਹੀ, ਕਿਉਂਕਿ ਗੁਰਮਤ ਵਿੱਚ ਗੁਰੂ ਤੋਂ ਬਿਨਾਂ ਕੁਛ ਵੀ ਬੱਲੇ ਨਹੀਂ ਬਣਦਾ, ਗੁਰੂ ਹੀ ਸਭ ਕੁਛ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਆਪਣੇ ਜਦੋਂ ਗੱਲ ਕਰਦੇ ਆ ਗੁਰੂ ਦੀ ਗੱਲ ਕਰਦੇ। ਹੁਣ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਨੇ, ਕਰਤੇ ਪੁਰਖ ਵਾਹਿਗੁਰੂ ਨੇ ਆਪੇ ਸਾਰੀ ਕਾਇਨਾਤ ਸਾਜੀ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਪਰ ਇਹਦੇ ਵੀ ਯਾਦ ਰੱਖੋ ਆਪੇ ਦਾ ਅਰਥ ਅਕਾਲ ਪੁਰਖ, ਆਪੇ ਕੁਦਰਤ ਸਾਜ ਕੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਪੀ ਨੇ ਆਪੇ ਜਾਂ ਆਪ ਸ਼ਬਦ ਉਹ ਜ਼ਿਆਦਾਤਰ ਅਕਾਲ ਪੁਰਖ ਵਾਹਿਗੁਰੂ ਵਾਸਤੇ ਹੀ ਵਰਤਿਆ ਕਿ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣਾ ਆਪ ਸਾਜਿਆ, ਉਹਨੇ ਕਾਇਨਾਤ ਕੁਦਰਤ ਸਾਜੀ, ਉਹਨੇ ਆਪ ਹੀ ਵਿਚਾਰ ਦੀ ਦਾਤ ਰੱਖ ਦਿੱਤੀ, ਇੱਕ ਖੋਟੇ ਬਣਾ ਦਿੱਤੇ ਇੱਕ ਖਰੇ ਬਣਾ ਦਿੱਤੇ, ਪਰ ਨਾਲ ਇੱਕ ਨੇਮ ਬਣਾ ਦਿੱਤਾ, ਕਾਨੂੰਨ ਬਣਾ ਦਿੱਤਾ। ਖੋਟੇ ਬਾਹਰ ਬਾਹਰ ਸੜ ਦਿੱਤੇ, ਖਰੇ ਨੂੰ ਅੰਦਰ ਥਾਂ ਦਿੱਤੀ। ਹੁਣ ਖੋਟੇ ਨੂੰ ਸੰਸਾਰ ਵੀ ਨਾ ਰੱਖੇ, ਇਹਦਾ ਮਤਲਬ ਖੋਟੇ ਨੂੰ ਕਰਤਾਰ ਵੀ ਨਾ ਰੱਖੇ, ਤੇ ਖੋਟਾ ਕਿਹੜੀ ਜਗ੍ਹਾ ਜਾਏਗਾ। ਮਹਾਰਾਜ ਨੇ ਉੱਤੇ ਸ਼ਬਦ ਵਰਤਿਆ, ਖੋਟੇ ਸਤਿਗੁਰੂ ਕੋਲ ਚਲੇ ਗਏ। ਹੁਣ ਇਸ ਗੱਲ ਨੂੰ ਬੇਨਤੀ ਹੈ ਜਿਹਨੂੰ ਕਰਤਾਰ ਵੀ ਤੱਕਦੇ। ਮੰਨ ਲਓ ਉਹਨੇ ਕਿਹਾ ਵੀ ਖੋਟੇ ਸੱਚੀ ਦਰਗਾਹ ਸੱਚੀਆਂ, ਸੱਚੀ ਦਰਗਾਹ ਵਿੱਚੋਂ ਵੀ ਸੜ ਦਿੱਤੇ ਬਾਹਰ, ਕਿਸ ਆਗਿਆ ਕਰੇ ਪੁਕਾਰ, ਕਿੱਥੇ ਜਾ ਕੇ ਪੁਕਾਰਨ। ਤੇ ਮਹਾਰਾਜ ਅੱਗੇ ਕਹਿੰਦੇ ਆ ਰੱਬ ਤੋਂ ਬਿਨਾਂ ਤਾਂ ਕੋਈ ਹੈ ਹੀ। ਸੁਣ ਇਸ ਨੁਕਤੇ ਨੂੰ, ਫਿਰ ਬੇਨਤੀ ਗੁਰੂ ਕੀ ਹੈ। ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਖਰੇ ਖਜ਼ਾਨੇ ਪਾਈਏ, ਖੋਟੇ ਸੁੱਟੀਆਂ ਬਾਹਰ ਬਾਹਰ। ਕਦੇ ਤੋਂ ਕੇ ਖੋਟੀ ਖੋਟੇ ਸੱਚੀ ਦਰਗ ਹੈ ਸੁੱਟੀਆਂ, ਕਿਸ ਆਗਿਆ ਕਰਨ ਪੁਕਾਰ, ਉਹ ਕਿਹੜੀ ਥਾਂ ਤੇ ਜਾਣ ਖੋਟੇ। ਅੱਗੇ ਵੇਖੋ ਰੱਬ ਦੀ ਕੀਤੀ ਨੂੰ ਕੌਣ ਮੋੜ ਸਕਦਾ। ਅਸੀਂ ਕਹਿੰਦੇ ਹਾਂ ਪਰਮਾਤਮਾ ਦੀ ਕੀਤੀ ਨੂੰ ਕੋਈ, ਸੱਚ ਇਵੇਂ ਪਰਮਾਤਮਾ ਖੇਡ ਵਰਤਾਉਂਦਾ ਤੇ ਗੁਰੂ ਵੀ ਨਵੀਂ ਰਚਨ ਬਖਸ਼ਿਸ਼ ਕਰ ਦਿੰਦਾ ਹੈ। ਕਈ ਵਾਰੀ ਜੇ ਸਿੱਖ ਖੇਡ ਵਰਤਾਉਂਦਾ ਤੇ ਗੁਰੂ ਸਿੱਖ ਦੀ ਖੇਡ ਨੂੰ ਗੁਆਚ ਨਹੀਂ ਦਿੰਦਾ। ਇਸ ਨੂੰ ਸੁਣਿਓ, ਮਜਨੂੰ ਢਿੱਲੇ ਦਾ ਅਸੀਂ ਸਾਰਾ ਸੁਣਦੇ ਹਾਂ ਨਾ ਜੀ। ਦਿੱਲੀ ਮਹਾਰਾਜ ਗੁਰੂ ਨਾਨਕ ਸਾਹਿਬ ਮਜਨੂੰ ਢਿੱਲੇ ਗਏ, ਮਜਨੂੰ ਫਕੀਰ ਸੀ। ਇੱਥੇ ਹਾਥੀ ਦੀ ਘਟਨਾ ਹੁੰਦੀ ਹੈ ਕਿ ਹਾਥੀ ਮਰਿਆ, ਮਹਾਰਾਜ ਜੀ ਨੇ ਜੀਵਿਤ ਕੀਤਾ। ਹੁਣ ਇਸ ਨੂੰ ਕਰਾਮਾਤ ਜੋੜ ਕੇ ਕਿਤੇ ਖੰਡ ਨਾ ਕਰਨ ਲੱਗ ਪਈਏ, ਤੇ ਨਾ ਇਹਨੂੰ ਕਿਤੇ ਮਦਾਰੀ ਦੀ ਖੇਡ ਕਹਿ ਕੇ ਮਹਾਰਾਜ ਤੇ ਕਿਵੇਂ ਕਰ ਦਿੱਤਾ। ਪਰ ਉੱਥੇ ਮੈਂ ਇੱਕ ਬੇਨਤੀ ਕਰਾਂ, ਗੱਲ ਬੜੀ ਪਿਆਰੀ ਕਹੀ ਜਨਮ ਸਾਥੀ ਵਾਲੇ ਨੇ, ਮਾਤ ਰੋ ਰਿਹਾ ਹਾਥੀ ਮਰ ਗਿਆ। ਪਰ ਮੇਰੀ ਬੇਨਤੀ ਹੈ ਉਸ ਪਰਮ ਸ਼ਕਤੀ ਨੂੰ ਜਿਹਨੂੰ ਪਰਮਾਤਮਾ ਕਹਿੰਦੇ ਹਨ, ਉਸ ਵਾਸਤੇ ਕੁਛ ਵੀ ਵਿਖਮ ਨਹੀਂ, ਬੰਦੇ ਵਾਸਤੇ ਬਹੁਤ ਕੁਝ ਵਿਖਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਕਿ ਪਰਮਾਤਮਾ ਸਮਰੱਥ ਹੈ ਨਾ, ਉਹਨੂੰ ਹਾਥੀ ਜਿੰਦਾ ਹੋ ਗਿਆ। ਇਬਰਾਹਿਮ ਹੁੰਦਾ ਹੈ ਲੋਧੀ, ਦੁਬਾਰਾ ਬਚਨ ਹੁੰਦਾ ਮਰ ਜਾਂਦਾ, ਕਹਿੰਦੇ ਹੁਣ ਜਿਉਂਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰੱਬ ਦੀ ਮਾਲੀ ਫਕੀਰ ਰੋਕ ਸਕਦਾ, ਫਕੀਰ ਦੀ ਮਾਲੀ ਕਦੀ ਰੱਬ ਨਹੀਂ ਰੋਕ ਸਕਦਾ। ਫਕੀਰ ਦਾ ਮਾਲੀ ਰੱਬ ਨਹੀਂ ਰੋਕਦਾ। ਉਹਨੇ ਕਿਹਾ ਇਹ ਕਿਵੇਂ, ਮੈਨੂੰ ਉਦਾਹਰਨ ਬੜੀ ਚੰਗੀ ਲੱਗੀ ਭਾਈ ਸਾਹਿਬ। ਤੇ ਆਉਣ ਵਾਲੇ ਦਿਨਾਂ 'ਚ ਮੇਰੀ ਇੱਛਾ ਸੀ ਵੈਸੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਚਮਤਕਾਰ ਵਿੱਚੋਂ, ਉਹ ਕਹਿੰਦਾ ਇਹ ਕਿਵੇਂ, ਮੈਂ ਨਹੀਂ ਮੰਨਦਾ। ਹੁਣ ਸਾਨੂੰ ਵੀ ਉਪਰਾ ਲੱਗੇ ਤਾਂ ਰੱਬ ਨੂੰ ਚੈਲੇਂਜ ਕਰ ਦਿੱਤਾ, ਬਿਲਕੁਲ ਨਹੀਂ ਗੁਰਮੁਖੋ, ਪਿਆਰ ਵਿੱਚ ਕਦੀ ਵੀ ਚੈਲੇਂਜ ਨਹੀਂ। ਹਾਂ ਜਦੋਂ ਸ਼ਰੀਕ ਬਣ ਕੇ ਚੈਲੇਂਜ ਕੋਈ ਕਰਦਾ ਉਦੋਂ ਹਰਨਾਸ਼ ਬਣ ਜਾਂਦਾ ਹੈ, ਜਦੋਂ ਪ੍ਰੇਮ ਨਾਲ ਕਹਿੰਦਾ ਮੈਂ ਤੈਨੂੰ ਘੁੱਟ ਕੇ ਬੰਨ ਲਿਆ, ਉਦੋਂ ਨਾਮ ਦੇ ਬਣ ਜਾਂਦਾ। ਪਰ ਸਾਨੂੰ ਲੱਗੇਗਾ ਵੀ ਚੈਲੇਂਜ ਨਹੀਂ, ਬਿਲਕੁਲ ਨਹੀਂ। ਉੱਥੇ ਉਹਨੇ ਮਹਾਰਾਜ ਨੂੰ ਕਿਹਾ ਵੀ ਕਿਉਂ, ਗੁਰੂ ਸਾਹਿਬ ਨੇ ਕਿਹਾ ਵੀ ਆਹ ਭਗਤ ਦੀ ਕੋਈ ਅੱਗ ਦਾ ਕੋਲਾ हाथ से पकड़ लोगे? कहना महाराज पकड़ेगा, तुसी देखो पट्ठी भगदी होवे अग दे कोलियां दी, भगदे कोई कोले नूं तली ते रख के खब्बे सज्जे कर लोगे, पर जिहड़ा लोहा कोलियां विच भग जाए उहनूं की करां? हुण भगदे कोई लोहे नूं, मन लो एक लोहे का केली है बिल्कुल लाल हो चुका है, कोले नूं तां चमड़ी ते रखोगे, चमड़ी कदी नहीं पटेगी कोला, अंज ने आपां कर सकने हां, पर लोहे नूं थोड़ा जिहा स्पर्श करके, मैं कहना सकिंक शब्द भी बहुत वड्डा है, एक वारी ला के हटाओ नाल ही लोहा पट के रह जांदा है। बाबा जी कहिंदे आ गुरु आ ही कि सच एवे कि गुरु परमात्मा दे अपनी बंदगी दे नाम विच तपे होए लोहे दी तरह। मैं बेनती करांगा, इत्थे महाराज ने शब्द वरत्या कि गुरु की करदा हुण परमात्मा दी मारी खोटे सच्ची दरगाह सकियां किस आग्रह करें पुकार। महाराज कहते हैं सतगुर पिछे भज पवे ए हा करनी सार, सतगुर खोट्यों खरे करे शब्द स्वरण खा। इसे पट साहब जी ने कहा कच्चो कंचन भयो शब्द गुरु सरवणे सुनियो, बिखते अमृत होयो नाम सतगुर मुख भण्यो, लोहो होयो लाल नदर सतगुर जा धारै, पाहण मान करे ज्ञान गुर कहो बुझा। बेनती है फिर उस गुरु के खात विच समझ पै जाए आस्था नाम, क्योंकि हर बंदा सी मैं ही मत्था टेकना आप ही टेक दे, साडे झुकन का तरीका एक है, पर गुरु को सुरत का सारे का एक हो जाए, मनन का तरीका सब का एक हो जाए, पर कर्मा का झुकन का तरीका है, पर अंदर का नजरिया आस्था का आपो अपना है। प्यारा सिंह पदक उन्हां दी पुस्तक सी जी साडे गुरदेव सब तो पहला, उन्हें मेरा को 1948 के 47 लिखी सी किताब, मैं ओदे च साखी पढ़ी जो होर किसी च नहीं मैं देखिया, पर उस विच टके की गल करदे महाराज दे हथां करतारपुर की घटना कह, मैं दोवें गल्लां लै लईआं, राय साहब जी ते जो भाई साहब ने गुरु शब्द बारे व्याख्या कीती कि सतगुरु ही विचरे नूं मिला सकता, यह गुरु कोल ही शक्ति है। उत्थे कहिंदे महाराज गुरु नानक साहब जिस वक्त प्याना कर लगे चलाना करना सी, उस तो पहला पावें साधियां नेकां ने अपनी हथी हथ की तली ते टका रखिया सी, ते सब नूं पुछिया संगत नूं पुछिया मेरे हथ की तली ते की, किसे चा महाराज टका, पुत्रां नूं पुछिया उन्हां क्या महाराज टका, पर कहिंदे जदों बाबा लहणा साहब जी नूं पुछिया कि पुरखा दस मेरी खत की तली ते की, कहिंदे तली वेखण की थां महाराज के चरण पा जाना। सतगुरु कहिंदे मैं तैनूं खत बारे पुछ रहा, मेरे खत च की कहे, कहिंदा उहदे बारे सतगुरु दस रहा वा, चरण पकड़ के मेरे जिनी समर्था जी मैं दस सकां तेरे खत च की, मेरे कोल इन्नी समर्था नहीं मैं दस सकां तेरे खत च की कहे। हुण उत्थे सवाल सी भी ये लहना इवें परपंच कर, भी सब नूं पता है अग्ञानी तो ज्ञानी बंदे नूं पुछो वह ये कहेगा मेरे खत की तली के उत्ते सानू नजर आ रहा है सिर्फ टका है। महाराज कहते दस तो सही, बस इन्नी कु गल सी महाराज गद्दी देन तो दसना चाहते सन, भाई जिन्हों जोर देन लग्या उहदे नजरिए विच ते तुहाडे नजरिए च नहीं। महाराज कहिंदे आ कि दस हाथ जोड़ के कहते हैं सतगुरु पहली गल तो मेरी समर्था ही नहीं मैं दस सकता तेरे खात में की है। जो साहब ने क्या कह लगे तेरे खात में जप है तप है संयम है बंदगी है नव निधा ने 18 सिद्धा ने सब कुछ तेरे हाथ में सब तेरे मेरे बाबा तेरे हाथ में ताकत तू करोड़ा जन्मों के टुटिया हुआ भी जोड़ सक जिहड़ा पार ब्रह्म परमेश्वर विच भी अभेद है ते इस पार सागर विच डुबदे कोई जीवां दा भी पार उतारा करदा। इह कारण कि गुरु ग्रंथ साहिब दी सारी बाणी वार वार गुर प्रसाद सतगुरु प्रसाद गुरु नदर से जोर दिता गया, क्योंकि सतगुरु प्रसाद ही एक ओंकार के नाल का। इस तो अगली बेनती जो भाई साहब ने कहा कि जिथे गुरु बार की चीज़ा ने सुख है पद कह संतान कह दौलत कह उत्थे भाई साहब भाई गुरदास साहब जी ने जो सब तो पहला भाई साहब ने रचना शुरू की वारा उन्होंने पहली तो ही गुरु की नमस्कार तो की नमस्कार गुरुदेव को सतनाम जिस मंत्र सुनाया भजन विचों कड के मुक्त पदार्थ माए समाया फिर सतगुरु ने सिखा की दिता बाणी में भी है पर भाई साहब भाई गुरदास साहब जी की रचना है सिखा की भगतमाल जिस विच गुरु नानक साहब तो लेके गुरु हरगोबिंद साहब तक जेडे मेन सिख सन मुखी सिख सन उन्होंने सिखा दिया गोतां का भी उन्होंने इलाकों का भी ते उन्हें जिमें भगती अभ्यास किया उहदा भी जिक्र महाराज जी ने किया जिमें पृथ्वी मल सहगल भला रामा डिब्बी भगत अभ्यासी उन्होंने जिक्र किया जिमें भाई साहब बारे लिखा भला रबाब बजाएगा मजलिस मर्दाना मेरा सी भाई साहब बारे पूरी एक धुख दी जिमें बाबा बुढ़ा साहब बारे लिखा अजिता रंधावा भला कह बूढ़ा बुढ़ा एक मन प्या पर जब ये सिखा की वार लिखी ना भाई साहब ने नाम लिखे तो पहला सिख जवारी कहे कि पहला सिख सारी असं बोल दे कहने पहला सिख बेबे नानक सारी कहें पहला सिख बेबे नानक पर प्रिंसीपल सतबीर सिंह ने कहते सन पहले दर्शन पहला शब्द से पहली स्पर्शता दौड़ पाता पहला दर्शन पहला स्पर्श तो पहला शब्द मैं तीन गल् कही सब तो पहला दर्शन मां तृप्ता ने किते सब तो पहला दीदार माई दौलता ने किते बुजुर्ग सब तो पहला मां तृप्ता ने कुछ नहीं चुकिया सब तो पहला स्पर्शता दौलता दाई ने उन्हें स्पर्श किया तीजी गल जी साधियां कहदियां ने कि सब तो पहला शब्द ओदे कन्ना भी सुनाई दिता कि उन्हें शब्द कहा असल च कि आमद के नाल मेरे कन्ना निरंकार का शब्द सुनाई दिता गुरु ग्रंथ साहब ने तीन गल् की गुरु नानक साहब बारे एक वेखना दूजा छूना वेखना छूना तो सुनना तीन शब्द कह गुरु ग्रंथ साहब चलो बाकी तो गिरदे के मिलावटी जिमें आप पाठ करते हो जे काकी सिलक दयाल पर सेजन लगे भगते उत्ते स्पर्श कह हर गुरु नानक जिन परसिया ते इत उत सदा मुक्त उत्थे परसिया है छूना दूसरा मैं मूर्ख की केतक बात कह कोट पराधी तरियारे गुरु नानक जिन सुनिया वेख्या से फिर गर्भासना भरियारे वेख्या सुनिया ते परसिया पर भाई साहब ने जिहड़ा पहला सिख लिखिया उन्हें बेबे नानक ने लिखिया उंज वैसे जिक्र भी नहीं भाई साहब दीआं वारां च बेबे जी का जिक्र नहीं है पर यह मतलब यह नहीं आप खंडन कर लाते हैं बेबे जी सिख भाई कान सिंह नाभा लिखते हैं बेबे नानक पहली सिख पर जो पहला सिख लिखा उन्होंने भाई मरदाना जी ने लिखा राय बलार ने लिखा उन्होंने सब तो पहला सिख भाई तारू ने लिखा तारू पोपट तारिया गुरमुख बाल सुपाए उदासी पर मैं जी बेनती आप जी करनी चाहना कि गुरु ने वो रायसा गाउण का तरीका दिता भी वो सिफत किमें की हम कीर्तन एक सिफत दे दी जे आप परमेश्वर की गल गुरु की गल करें एक वारतक महाराज गुरु अमरदास का हुक्मनामा शायद आप भाई साहब पता जगबीर सिंह पुरातन पीड़ा च है वो उच्च महाराज लिख लिया अन्न भुख लगी जीवना भरे ते भरना ना भी सौना तां जे नींद आए बहुता सोना गाफलदायक है तो उस विच लिख दिया अगे गुरु की बाणी गावनी अगे गुरु की बाणी पढ़नी रायसा अगे गुरु की बाणी गावनी अगे गुरु की बाणी पढ़नी अगे गुरु क्या गल्लां करनी इन्हू भी रायसे चला गुरु क्या गल्लां करनी भाई साहब ने प्यारे दे रायसे लिए तीन तरीके लिखे मैनू इंज लगा भी उस विच उन्हां सिखां दा जिक्र है जिहड़े आत्मदर्शी ने ब्रह्म ज्ञानी ने जिहड़े सचमुच शब्द दे रस्ते ने एवें नहीं सुची तैयार कर दित्ती मैं दित्ता क्या पिछे गल चली सुल्तानपुर दी क्योंकि पूरा जोर सुन तीन ही जगह ने इस धरती ते जिथे बाबा जी ज्यादा समा रुके ਜੇ ਬਾਹਰ ਮੁਖੀ ਦੇਖੋ ਇੱਕ ਨਨਕਾਣਾ ਸਾਹਿਬ, ਰਾਏ ਭੋਏ ਦੀ ਤਲਵੰਡੀ, ਦੂਜਾ ਸੁਲਤਾਨਪੁਰ ਅਤੇ ਤੀਜਾ ਕਰਤਾਰਪੁਰ, ਤਿੰਨਾਂ ਥਾਵਾਂ ਤੋਂ ਬਿਨਾਂ ਬਾਬਾ ਜੀ ਜ਼ਿਆਦਾ ਸਮਾਂ ਕਿਤੇ ਰੁਕੀ। ਤੁਸੀਂ ਦੇਖ ਲਓ, ਬਾਕੀ ਠੀਕ ਹੈ ਕਿਤੇ ਦੋ ਦਿਨ, ਪੰਜ ਦਿਨ, ਦਸ ਦਿਨ, ਮਹੀਨਾ, ਸਾਲ, ਪਰ ਸਾਲਾਂ ਭਰ ਜੇ ਰਹੇ ਆ। ਅਤੇ ਉਸ ਵਿੱਚ ਉਹਨਾਂ ਨੇ ਕਿਹਾ ਵੀ ਸਿੱਖ ਜਿਹੜਾ ਹੈ ਗੁਰੂ ਉਹਨੂੰ ਰਾਇਸਾ ਕਰਨ ਲਈ, ਸਿਰਫ ਸਦਾ ਕਰਨ ਲਈ ਕਿਹੜੀ ਬਖਸ਼ਿਸ਼ ਕਰਦਾ। ਉਸ ਵਿੱਚ ਭਾਈ ਸਾਹਿਬ ਨੇ ਤਿੰਨ ਜਾਨਵਰਾਂ ਦਾ ਜ਼ਿਕਰ ਕੀਤਾ। ਮੈਂ ਇਹ ਵੀ ਇੱਕ ਬੇਨਤੀ ਆਪ ਨੂੰ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੋਬਿੰਦ ਦੀ ਪ੍ਰੀਤ ਲਈ ਜਾਂ ਤਾਂ ਪੁਰਾਤਨ ਭਗਤਾਂ ਦਾ ਜ਼ਿਕਰ ਕੀਤਾ ਗਿਆ ਜਿਹੜੇ ਪੁਰਾਣਿਕ ਨੇ, ਅਤੇ ਜਾਂ ਫਿਰ ਜਿਹਨਾਂ ਨੂੰ ਗੇਡੀਆਂ ਬੇਡੀਆਂ ਜੂਨਾਂ ਕਹਿੰਦੀਆਂ ਮਾਰੇ ਨੇ ਉਹਨਾਂ ਨੂੰ ਗੋਲੀ ਪਾ ਦਿੱਤੀ। ਫਿਰ ਬੇਨਤੀ ਸੁਣੋ, ਅਸੀਂ ਆਪਾਂ ਸਾਰੇ ਕਹਾਂਗੇ ਵੀ ਆ ਇੱਕ ਪਾਸੇ ਮਾਰੇ ਕਈ ਜਨਮ ਕਰ ਕੀਰਤ ਪਤੰਗਾ, ਕਈ ਜਨਮ ਕਰ ਮੀਨ ਕੁਰੰਗਾ, ਕਈ ਜਨਮ ਪੰਖੀ ਸਰਕ ਹੋਇਓ, ਕਈ ਜਨਮ ਖੈਬਰ ਬ੍ਰਿਜ ਦਿਵੇ, ਇਹ ਸਾਰੀਆਂ ਕਿਆ ਕਿਹੜੀਆਂ ਮੀਡੀਆਂ ਜੂਨਾਂ। ਪਰ ਜਦੋਂ ਸੰਤ ਜਨਾਂ ਦੀ ਪ੍ਰੀਤ ਦਾ ਜ਼ਿਕਰ ਕੀਤਾ ਉਦੋਂ ਮਾਰੇ ਕਹਿੰਦੇ ਜੋ ਮੱਛਲੀ ਬਿਨ ਪਾਣੀ ਹੈ ਸ਼ਿਵ ਜੀਵਨ ਪਾ, ਹੈ ਤਾਂ ਟੇਢੀ ਮੀਢੀ ਜੂਨਾਂ ਜੀ, ਇਹ ਬੰਦੇ ਦੀ ਜੂਨ ਦੇ ਬਰਾਬਰ ਹੈ। ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਤਰ ਤਰ ਪਾਵੈ, ਨਾਦ ਪੁਰੰਤ ਵੇਦਿਆ ਸਾਨੂੰ ਉਠਤਾਵੈ, ਭਵਰ ਰੋਟੀ ਕੁਸਮ ਵਾਸਕਾ ਮਿਲ ਆਪ ਵਧਾਵੈ। ਪਰ ਦੂਜੇ ਪਾਸੇ ਜਦੋਂ ਇਹਨਾਂ ਦੇ ਔਗਣਾਂ ਦਾ ਜ਼ਿਕਰ ਕੀਤਾ ਇਹ ਪੰਜੇ ਗਿਰ ਦਿੱਤੇ, ਮ੍ਰਿਗ ਮੀਨ ਭ੍ਰਿਗ ਪਤੰਗ ਪੁੰਚਰ ਏਕ ਦੋ ਵਿਨਾਸ਼ ਪੰਚ ਦੋਤ ਅਸਾਧ ਜਾਮੈ, ਤਾਂ ਕਿ ਇਹ ਤੱਕ ਆਸ ਗੋਬਿੰਦ ਜੀ ਦੀ ਪ੍ਰੀਤ ਨੂੰ ਪ੍ਰਗਟਾਉਣ ਦੇ ਲਈ ਮਹਾਰਾਜ ਜੀ ਨੇ ਜਿਹੜੀ ਸ਼ਬਦ ਵਰਤੇ ਨੇ ਉਹ ਜ਼ਿਆਦਾਤਰ ਦੂਜੀਆਂ ਜੂਨਾਂ ਤੋਂ ਵਰਤੇ ਨੇ। ਮਹਾਰਾਜ ਜੀ ਦੇ ਸ਼ਬਦ ਮੈਂ ਫਿਰ ਬੇਨਤੀ ਕਰਾਂ, ਰਾਇਸਾ ਕਰਨ ਲਈ ਤਿੰਨ ਤਿੰਨ ਤਰ੍ਹਾਂ ਦੇ ਜੀਵਾਂ ਦਾ ਜ਼ਿਕਰ ਕੀਤਾ ਹੈ। ਬੇਨਤੀ ਕਰ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਉਸ ਵਿੱਚ ਇੱਕ ਮਹਾਰਾਜ ਨੇ ਪੂੰਜ ਦਾ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ, ਦੂਜਾ ਉਹਨਾਂ ਨੇ ਕੋਇਲ ਦਾ ਜ਼ਿਕਰ ਕੀਤਾ, ਤੇ ਤੀਸਰਾ ਉਹਨਾਂ ਕੱਛੂ ਕੁੰਡੀ ਦਾ ਜ਼ਿਕਰ ਕੀਤਾ। ਮੈਂ ਸਿਰਫ ਤਿੰਨ ਲੈ ਦੇ ਵਿੱਚ, ਤੇ ਤਿੰਨਾਂ ਨੂੰ ਉਹਨਾਂ ਨੇ ਸ਼ਬਦ ਵਰਤੇ ਨੇ ਗਿਆਨ, ਧਿਆਨ ਤੇ ਸਿਮਰਨ। ਤਿੰਨਾਂ ਸ਼ਬਦ ਸਿੱਖ ਨੂੰ ਗੁਰੂ ਨੇ ਜਿਹੜਾ ਗਿਆਨ ਦਿੱਤਾ। ਫਿਰ ਮੇਰੀ ਬੇਨਤੀ ਸੁਣੋ, ਆਪਾਂ ਤਾਂ ਵੀ ਇਹ ਤਾਂ ਟੇਢੀਆਂ ਮੇਢੀਆਂ ਜੂਨਾਂ ਬਣਾਤੀਆਂ, ਹੁਣ ਵੇਖੋ ਫਿਰ ਮੇਰੀ ਅਰਜ਼ ਸੁਣਿਓ ਵੀ ਜੂਨਾਂ ਟੇਢੀਆਂ ਮੇਢੀਆਂ ਨੇ, ਪਰ ਜਿਹੜੀ ਪਰਮਾਤਮਾ ਨੇ ਉਹਨਾਂ ਨੂੰ ਗੁਣ ਦਿੱਤੇ ਨੇ, ਕੋਇਲ ਕੂਕਦੀ ਹੈ ਤੇ ਫਰੀਦ ਕਹਿੰਦਾ ਇਹ ਬਿਰਹਾ ਦੀ ਕੁੱਠੀ ਕੂਕਦੀ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੀ ਪ੍ਰੀਤਮ ਕਹਿ ਤੋਂ ਬਿਰ ਕਹਿ ਜਾਂਦੀ। ਪਰ ਇੱਥੇ ਬਿਰਹਾ ਨਹੀਂ ਭਾਈ ਸਾਹਿਬ ਨੇ ਲਿਆ, ਇੱਥੇ ਕੋਇਲ ਦਾ ਗਿਆਨ ਲਿਆ, ਕਿਉਂਕਿ ਕੋਇਲ ਆਪਣੇ ਆਂਡੇ ਆਪਣੇ ਟਿਕਾਣੇ ਦੇ ਨਹੀਂ, ਉਹ ਕਾਮਲੀ ਦੇ ਆਲਣੀ ਚ ਆਂਡੇ ਦਿੰਦੀ, ਤੇ ਜਿੰਨੇ ਆਂਡੇ ਆਪਣੇ ਹੁੰਦੇ ਨੇ ਉਨੇ ਕਾਮਲੀ ਦੇ ਆਂਡੇ ਉਹ ਬਾਹਰ ਛੱਡ ਦਿੰਦੀ ਹੈ, ਤੇ ਉਹ ਕਾਮਲੀ ਦੇ ਬੱਚਿਆਂ ਨਾਲ ਉਹਦੇ ਬੱਚੇ ਜਨਮ ਲੈਂਦੇ ਆ, ਪਰ ਉਹ ਚੁੱਪ ਕਰਕੇ ਰਹਿੰਦੇ ਆ ਜੀ, ਬੋਲਦੇ ਨਹੀਂ। ਕਾਮਲੀ ਦੇ ਬੱਚਿਆਂ ਨਾਲ ਪਿੱਛੇ ਪਿੱਛੇ ਤੁਰੇ ਜਾਣਗੇ। ਪਰ ਜਦੋਂ ਕੋਇਲ ਦਰਦ ਭਰਾ ਨਗਮਾ ਕਹਿ ਲਓ ਜਾਂ ਦਰਦ ਭਰੀ ਆਵਾਜ਼ ਕੱਢਦੀ ਹੈ, ਇੱਕੋ ਦਮ ਕੋਇਲ ਦੇ ਬੱਚੇ ਜਿਹੜੇ ਨੇ ਦਰਦ ਭਰੀ ਆਵਾਜ਼ ਵਿੱਚ ਮਾਂ ਦੀ ਆਵਾਜ਼ ਸੁਣ ਕੇ ਬੋਲਣ ਲੱਗ ਪੈਂਦੇ, ਉਹਦੇ ਪਿੱਛੇ ਚਲੇ ਜਾਂਦੇ ਆ। ਮਹਾਰਾਜ ਕਹਿੰਦੇ ਆ ਕਾਵਾਂ ਰੌਲੀ ਤਾਂ ਬਹੁਤ ਕਹਿ, ਪਰ ਕੋਇਲ ਦੇ ਬੱਚੇ ਕਾਮਲੀ ਦੇ ਬੱਚਿਆਂ ਨਾਲ ਰਹਿ ਕੇ ਕਾਵਾਂ ਰੌਲੀ ਵਿੱਚ ਨਹੀਂ ਪੈਂਦੇ, ਉਹ ਆਪਣੀ ਮਾਂ ਦੀ ਆਵਾਜ਼ ਸੁਣ ਕੇ ਉਹਦੇ ਪਿੱਛੇ ਚਲੇ ਜਾਂਦੇ ਆ। ਜਗਤ ਵਿੱਚ ਕਾਵਾਂ ਰੌਲੀ ਤੇ ਬਹੁਤ ਕਹਿ, ਸਭ ਜਿਹੜੇ ਸਿੱਖ ਗੁਰੂ ਦੇ ਸ਼ਬਦ ਦੇ ਗਿਆਨ ਦੀ ਆਵਾਜ਼ ਸੁਣ ਕੇ ਉਧਰ ਚਲਾ ਜਾਂਦਾ, ਕੋਇਲ ਵਰਗਾ ਗਿਆਨ ਦਿੱਤਾ। ਦੂਸਰੀ ਬੇਨਤੀ ਮੈਂ ਕਰਾਂਗਾ, ਧਿਆਨ ਗੁਰੂ ਜੀ ਨੇ ਸਿੱਖ ਨੂੰ ਕੱਛੂ ਕੁੰਡੀ ਵਰਗਾ ਦਿੱਤਾ। ਠੀਕ ਹੈ, ਬਗਲ ਧਿਆਨ ਦਾ ਜ਼ਿਕਰ ਮਹਾਰਾਜ ਜੀ ਨੇ ਬਾਣੀ ਚ ਕੀਤਾ ਹੈ ਜੀ, ਬਗਲੇ ਦਾ ਧਿਆਨ। ਪਰ ਧਿਆਨ ਨੂੰ ਇਹ ਨਹੀਂ ਕਿਹਾ ਵੀ ਧਿਆਨ ਹੁੰਦਾ ਨਹੀਂ। ਫਿਰ ਬੇਨਤੀ ਸੁਣੋ, ਇੱਕ ਪਾਸੇ ਜਪ ਨੂੰ ਖੰਡਨ ਕਰਦੇ ਵੀ ਇਹ ਪਖੰਡ ਹੈ, ਬਾਰਾਂ ਚੱਕਰਾਂ ਨੇ ਕਪਟ ਕਮਾਵੇਂ ਕਿਰਦਾ ਸ਼ੁੱਧ ਨਾ ਹੋਈ, ਉੱਥੇ ਜਪ ਦਾ ਖੰਡਨ ਕਹਿ। ਦੂਜੇ ਪਾਸੇ ਮਹਾਰਾਜ ਕਹਿੰਦੇ ਰਾਮ ਬੋਲ, ਰਾਮ ਬੋਲ ਸ਼ਬਦ ਵਰਤ ਉੱਚੀ ਆਵਾਜ਼ ਵਿੱਚ ਚੁੱਕਾ। ਹੁਣ ਇੱਥੇ ਮੈਂ ਬੇਨਤੀ ਕਰਾਂਗਾ ਕਿ ਕੱਛੂ ਕੁੰਮੀ ਵਾਲਾ ਧਿਆਨ ਦਿੱਤਾ ਹੈ ਅਤੇ ਬਗਲਾ ਸ਼ਬਦ ਨਹੀਂ ਵਰਤਿਆ ਉਹਨਾਂ, ਅਤੇ ਮੇਰਾ ਖਿਆਲ ਯਤਨ ਹੈ ਕਿ ਬਗਲੇ ਦੀ ਉਦਾਹਰਨ ਮਹਾਰਾਜ ਜੀ ਨੇ ਇਹ ਕਿਤੇ ਬੰਦਗੀ ਵਾਲੇ ਪਾਸੇ ਲਈ ਵੀ, ਪਰ ਉੱਥੇ ਕੱਛੂ ਕੁੰਮੀ ਦਾ ਜ਼ਿਕਰ ਮਹਾਰਾਜ ਕਰਦੇ ਆ ਕੱਛੂ ਕੰਮੀ ਆਪਣੇ ਆਂਡੇ ਬਰੇਟੇ ਵੀ ਦਿੰਦੀ ਹੈ, ਆਪ ਪਾਣੀ ਵੀ ਚਲੀ ਜਾਂਦੀ ਹੈ, ਸਿਰਫ ਉਸ ਆਂਡੇ ਦਾ ਧਿਆਨ ਦਿਵਾਉਂਦੀ। ਮੁਰਗੀ ਦੀ ਤਰ੍ਹਾਂ, ਕਾਉਣੀ ਦੀ ਤਰ੍ਹਾਂ, ਸਪਨੀ ਦੀ ਤਰ੍ਹਾਂ ਆਂਡਿਆਂ ਉੱਤੇ ਨਹੀਂ ਬੈਠਦੀ, ਨੇੜੇ ਨਹੀਂ ਆਉਂਦੀ, ਸਿਰਫ ਉਹ ਦੂਰ ਉਸ ਆਂਡੇ ਦਾ ਧਿਆਨ ਟਿਕਾਉਂਦੀ ਹੈ। ਆਪਣੇ ਧਿਆਨ ਰਾਹੀਂ ਉਸ ਆਂਡੇ ਵਿੱਚ ਬੱਚੇ ਦਾ ਸਰੀਰ ਬਣਦਾ ਹੈ। ਆਂਡੇ ਦੇ ਧਿਆਨ ਧਰਨ ਕਰਕੇ ਬੱਚੇ ਨੂੰ ਐਨਰਜੀ, ਉਹਨੂੰ ਭੋਜਨ ਕਹਿ ਲਓ, ਸ਼ੁਕਰਾਨ ਮਿਲਦੀ ਹੈ। ਜਦੋਂ ਪੂਰਾ ਹੁੰਦਾ ਹੈ, ਧਿਆਨ ਨਾਲ ਆਂਡੇ ਨੂੰ ਤੋੜ ਕੇ ਆਪਣੇ ਵੱਲ ਲੈਂਦੀ ਹੈ। ਭਾਈ ਸਾਹਿਬ ਕਹਿੰਦੇ ਆ, ਗੁਰੂ ਨਾਨਕ ਨੇ ਗਿਆਨ ਕੋਇਲ ਵਰਗਾ ਦਿੱਤਾ ਅਤੇ ਧਿਆਨ ਸਿੱਖ ਨੂੰ ਕੱਚੂ ਭੂਮੀ ਵਰਗਾ ਦਿੱਤਾ। ਤੀਸਰੀ ਬੇਨਤੀ, ਉਹਨਾਂ ਨੇ ਸ਼ਬਦ ਵਰਤਿਆ ਭਾਈ ਸਾਹਿਬ ਜੀ ਨੇ, ਗਿਆਨ, ਧਿਆਨ ਅਤੇ ਸਿਮਰਨ। ਸਿਮਰਨ ਉਹਨਾਂ ਨੇ ਕਿਹਾ ਪੂੰਜ ਵਰਗਾ ਦਿੱਤਾ। ਇਹ ਆਪਾਂ ਬੜੀ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪੜ੍ਹਿਆ ਪਿਆ ਜੀ ਕਿ ਸਰੀਰ ਕਰਕੇ ਦੋਨੋਂ ਬਹੁਤ ਦੂਰ ਨੇ, ਕੂੰਜ ਦੂਰ ਹੈ ਸੈਂਕੜੇ ਕੋ ਆਪਣੇ ਬੱਚੇ ਤੋਂ, ਪਰ ਸਿਰਫ ਇੱਕ ਚੇਤਾ ਹੀ ਨੇ ਜਿਹੜਾ ਉਹਨਾਂ ਦੋਨਾਂ ਦੀ ਦੂਰੀ ਨੂੰ ਦੂਰੀ ਵੀ ਰਹਿਣ ਦੇ। ਮੈਂ ਤਾਂ ਬੇਨਤੀ ਕੀਤੀ, ਸਿਖਤ ਸਲਾਹ ਹੈ ਨਾ, ਰਾਏ ਸਾਹ ਪਿਆਰੇ ਕਾਲ ਰਾਏ ਸਾਹ, ਭਾਵੇਂ ਅਸੀਂ ਗੁਰਦੇਵ ਦੇ ਚਰਨਾਂ 'ਚ ਬੈਠੇ ਹਾਂ, ਗੁਰੂ ਜੀ ਦੇ ਸਾਹਮਣੇ ਬੈਠੇ ਹਾਂ, ਜਿਸ ਗੁਰੂ ਗ੍ਰੰਥ ਸਾਹਿਬ ਦੇ ਨਰਮਾਰੇ ਮਿਲਾਇਆ, ਪਰ ਉਂਝ ਸੱਚ ਇਹ ਕਿ ਸਰੀਰਕ ਤੌਰ 'ਤੇ ਦੂਰੀ ਵੀ ਹੋਵੇ, ਮੇਰੀ ਬੇਨਤੀ ਸੁਣਿਓ, ਪਰ ਜੇ ਸ਼ਬਦ ਦਾ ਚਿੰਤਨ ਹੈ ਤਾਂ ਸਰੀਰਕ ਦੂਰੀ ਹੋਣ ਦੇ ਬਾਵਜੂਦ ਵੀ ਗੁਰੂ ਕਿਰਪਾ ਕਰਕੇ ਆਪਣੇ ਸਿੱਖ ਨੂੰ ਸਿਮਰਨ ਦੇ ਰਾਹੀਂ ਦੂਰੀ ਵਿੱਚ ਵੀ ਬਖਸ਼ਿਸ਼ ਕਰੇਗਾ। ਉਹ ਜਹਾਜ਼ ਵਿੱਚ ਹੋਵੇ, ਉਹ ਦਫ਼ਤਰ ਵਿੱਚ ਹੋਵੇ, ਉਹ ਖੇਤਾਂ ਵਿੱਚ ਹੋਵੇ, ਕਿਉਂਕਿ ਪੂੰਜ ਅਤੇ ਉਹਦੇ ਬੱਚੇ ਦੀ ਦੂਰੀ ਫਾਸਲਾ ਹੈ, ਪਰ ਇਸ ਫਾਸਲੇ ਵਿੱਚ ਇੱਕ ਚੇਤਾ ਹੈ ਜਿਹੜਾ ਦੋਨਾਂ ਨੂੰ ਜੋੜੀ ਬੈਠਾ ਹੈ। ਗੁਰੂ ਜੀ ਨੇ ਤਿੰਨ ਬਖਸ਼ਾਂ ਕੀਤੀਆਂ, ਕੱਛੂ ਆਂਡਾ ਧਿਆਨ ਧਾਰ ਕਰ ਪਰ ਪੱਤ ਨਦੀ ਵਿੱਚ ਆਣੇ, ਪੂੰਜ ਹਿਰਦੈ ਸਿਮਰਨ ਕਰੇ ਲੈ ਬੱਚਾ ਉੜਦੀ ਅਸਮਾਨੈ, ਕੋਇਲ ਪਾਲੈ ਪਾਵਣੀ ਮਿਲਦਾ ਜਾਏ ਕੁਟੰਬ ਸਿਆਣੈ। ਭਾਈ ਸਾਹਿਬ ਕਹਿੰਦੇ ਆ, ਗਿਆਨ, ਧਿਆਨ, ਸਿਮਰਨ ਸਦਾ, ਆਹ ਹੈ ਗੁਰੂ ਨੇ ਬਖਸ਼ਿਸ਼ ਕੀਤੀ ਸਿੱਖ 'ਤੇ, ਗਿਆਨ, ਧਿਆਨ, ਸਿਮਰਨ ਸਦਾ, ਸਤਿਗੁਰ ਸਿੱਖ ਰੱਖੈ ਨਿਰਬਾਣੇ। ਨਿਰਬਾਣੇ ਦਾ ਅਰਥ ਵਾਸ਼ਨਾ ਤੁਰੇ। ਸਤਿਗੁਰੂ ਆਪਣੇ ਪਿਆਰੇ ਵਾਹਿਗੁਰੂ ਜੀ ਦਾ ਰਾਏ ਸਾਹ, ਉਸ ਪਰਮਾਤਮਾ ਦੀ ਸਿਰ ਤੋਂ ਸਲਾਹ ਕਰਨ ਵਾਸਤੇ ਅੱਜ ਦੇ ਸ਼ਬਦ ਵਿੱਚ ਕਿਹਾ, ਰਾਏ ਸਾਹ ਪਿਆਰੇ ਕਾ ਰਾਏ ਸਾਹ, ਜੇ ਕਥਾ ਕਹਾਣੀ ਕਰਨੀ ਹੈ ਪਿਆਰੇ ਪਰਮਾਤਮਾ ਦੀ ਕਹਾਣੀ, ਰਾਜੇ ਦੀ ਕਹਾਣੀ ਹੈ ਪਰ ਖਤਮ ਹੋ ਜਾਏਗੀ ਉਹ 'ਚ ਰਸ ਨਹੀਂ, ਨਵਾਬ ਦੀ ਕਹਾਣੀ ਹੈ ਖਤਮ ਹੋ ਜਾਏਗੀ ਉਹ 'ਚ ਰਸ ਨਹੀਂ, ਜੇ ਸਿਰ ਤੋਂ ਸਲਾਹ ਕਰਨੀ ਹੈ ਪਿਆਰੇ ਦੀ ਕਰ ਫਿਰ ਇਹ 'ਚ ਕੀ ਜਿੱਤ ਸਦਾ ਸੁਖੋਈ। ਪਰ ਇਹ ਉਹ ਸਿੰਘ ਤੋਂ ਸਲਾਹ ਦੀ ਕਹਾਣੀ ਹੈ ਜਿਹਦੇ ਤੈਨੂੰ ਸਦੀਵ ਕਾਲ ਵਾਸਤੇ ਸੁੱਖ ਮਿਲੇ। ਫਿਰ ਮੈਂ ਬੇਨਤੀ ਕਰਾਂਗਾ, ਚਲੋ ਮਿਲੇ ਨਾ, ਹਾਲਾਂਕਿ ਬਾਣੀ 'ਚ ਗੱਲਾਂ ਨੂੰ ਖੰਡਨ ਕੀਤਾ ਗਿਆ, ਗੱਲੀ ਹਾਂ ਸੁਹਾਗਣ ਭੈਣੇ ਕੰਤ ਨਾ ਕਬੂ ਮੈਂ ਮਿਲਿਆ, ਜਾਂ ਗੱਲੀ ਅਸੀਂ ਚੰਗੀਆਂ ਆਚਾਰੀ ਹੋਈਆਂ, ਪਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ 'ਚ ਗੱਲਾਂ ਨੂੰ ਸਵੀਕਾਰ ਵੀ ਕੀਤਾ ਗਿਆ ਕਿ ਉਹ ਗੱਲਾਂ ਜਿਹੜੀਆਂ ਪਰਮੇਸ਼ਵਰ ਦੀਆਂ ਹੋਣ, ਪਰਮਾਤਮਾ ਦੀਆਂ ਹੋਣ। ਹੁਣ ਆਹ ਕੀ ਹੈ, ਮੇਰੇ ਹਰ ਪ੍ਰੀਤਮ ਕੀ ਕੋਈ ਵਾਰਦਾਤ ਕੀ ਵਾਧੇ, ਦੂਜੇ ਪਾਸੇ ਗੱਲ ਨੂੰ ਖੰਡਨ ਕਰ ਦਿੱਤਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾ ਲੈ, ਸੋ ਭਾਈ ਸੋ ਮੇਰਾ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਭਾਈ ਸਭਨਾ ਬੜੇ ਹਰ ਨਾਲ ਪਰਮਾਣਾ ਸੰਯੁਕਤ ਸ਼ਬਦ ਕੀਰਤਨ ਸਰਵਨ ਕਰਾਇਆ, ਪਰ ਜੋ ਭਾਈ ਸਾਹਿਬ ਬੋਲੇ ਮੈਂ ਉਹਨੂੰ ਆਧਾਰ ਬਣਾ ਲਿਆ। ਕੱਲ੍ਹ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਉਹਨਾਂ ਦਾ ਆਗਮਨ ਵੀ ਸਹਿ ਆਓ ਜੀ, ਜਿਨ੍ਹਾਂ ਜਾਣਨ ਜੀ ਸਦਕੇ ਜਾਓ, ਜੋ ਹਰ ਸਾਲ ਔਰ ਅਸੀਸ ਬਖਸ਼ ਦੇ ਨਾਮ ਦੀ ਆਇਸ਼ਨਾ ਲਈ ਕੋਈ ਵੀ ਰਸਨਾ ਬਿਰਦੀ ਰਾਮ ਜੀ ਨਾ ਰਹੇ, ਪਿਆਰ ਸਹਿਤ ਉਚਾਰਨ ਕਰੋ ਜੀ। ਸਾਰੇ ਜਿੰਨੀਆਂ ਪਹਿਲਾਂ ਵੀ ਪਲੀਜ਼ ਜਿਹੜੇ ਬੈਠੇ ਉੱਚੀ ਬੋਲੀ ਓ ਆਖੇ।